ਪਈਆ ਛੰਦ ਸ਼੍ਰੋਤਰ ਤੁਚਾ ਚਕਸ਼ੂ ਜਿਹੀ ਅਰਨਾਸਾ ਗਿਆਨ ਇੰਦਰੀ ਏ ਪੰਚ ਉਚਾਰ ਵਾਕ ਪਾਨ ਪਦ ਗੁਦਾ ਉਪਸਥੰ ਪੰਚ ਕਰਮ ਇੰਦਰੇ ਉਰ ਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ, ਦੇਨਾ ਬੰਧੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਇਸ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ, ਸ਼ਾਸਤਰਾਰਥ ਚੱਲ ਰਹੇ ਨੇ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਜੋ ਖਾਲਸੇ ਨੂੰ ਸ਼ਾਸਤਰ ਦਾ ਗਿਆਨ ਦਿੱਤਾ ਹੈ, ਬ੍ਰਹਮ ਦਾ ਗਿਆਨ ਦਿੱਤਾ ਹੈ, ਉਹ ਕਥਾ ਆਪ ਜੀ ਸਰਵਣ ਕਰ ਰਹੇ। ਗੁਰੂ ਖਾਲਸਾ ਜੀ ਯੋਗ ਨਿਰਣਾ ਕੀਤਾ ਹੈ ਕਿ ਜਿਹੜਾ ਯੋਗ ਹੈ ਉਹਦੇ ਅੱਠ ਅੰਗ ਨੇ, ਯਮ ਨੇਮ ਪ੍ਰਾਣਾਯਾਮ ਧਾਰਨਾ ਪ੍ਰਤੀਹਾਰ ਧਿਆਨ ਸਮਾਧੀ, ਪੰਦਰਾਂ ਪ੍ਰਕਾਰ ਦੇ ਯਮ ਦੱਸੇ ਨੇ, ਪੰਦਰਾਂ ਪ੍ਰਕਾਰ ਦੇ ਨੇਮ ਦੱਸੇ ਨੇ। ਫਿਰ ਪ੍ਰਾਣਾਯਾਮ ਦੱਸਿਆ ਕਿ ਪ੍ਰਾਣਾਯਾਮ ਵੀ ਤਿੰਨ ਪ੍ਰਕਾਰ ਦਾ, ਉੱਤਮ ਮੱਧਮ ਤੇ ਕਨਿਸ਼ਠ। ਆਸਣ ਦੱਸੇ ਹਨ, 84 ਲੱਖ ਜੂਨੀਆਂ ਦੇ ਆਸਣਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਆਸਣ ਇੱਕੋ ਆਸਣ ਸਿੱਧ ਆਸਣ ਪਿੱਛੇ ਬਚਦਾ ਹੈ। ਫਿਰ ਧਾਰਨਾ ਦੱਸੀ ਹੈ, ਪ੍ਰਤੀਹਾਰ ਦੱਸ ਕੇ ਫਿਰ ਧਾਰਨਾ ਦੱਸੀ ਹੈ, ਫਿਰ ਧਿਆਨ ਤੇ ਫਿਰ ਸਮਾਧੀ। ਯੋਗ ਜਿਹੜਾ ਹੈ ਉਹ ਸਮਾਧੀ ਤੋਂ ਅੱਗੇ ਨਹੀਂ ਚੱਲਦਾ, ਬਸ ਸਮਾਧੀ ਤੱਕ ਲੈ ਕੇ ਜਾਂਦਾ। ਇਹ ਅੱਠ ਅੰਗ ਪਿੱਛੇ ਜਿਹੜੇ ਯੋਗ ਦੇ ਨਿਰਣੇ ਕੀਤੇ ਨੇ ਭਾਈ ਦਇਆ ਸਿੰਘ ਜੀ ਨੇ, ਉਹ ਆਪਾਂ ਸਰਵਣ ਕੀਤੇ ਹਨ। ਅੱਗੇ ਕਥਾ ਚੱਲ ਰਹੀ ਹੈ, ਤਿੰਨ ਚੀਜ਼ਾਂ ਨੇ, ਕੁਤਪਤੀ, ਸਥਿਤੀ ਤੇ ਪਰਲੈ। ਪੈਦਾ ਹੁੰਦਾ ਹੈ ਸੰਸਾਰ, ਫਿਰ ਟਿਕਦਾ ਹੈ, ਸਥਿਤੀ ਹੁੰਦੀ ਹੈ, ਫਿਰ ਪਰਲੈ ਹੋ ਜਾਂਦੀ ਹੈ। ਉਹ ਪਰਲੈ ਕੀ ਹੈ, ਉਹ ਤਿੰਨ ਤਰ੍ਹਾਂ ਦੀ ਭਾਈ ਦਇਆ ਸਿੰਘ ਨੇ ਦੱਸੀ ਕਿ ਪਰਲੈ ਜਿਹੜੀ ਹੈ ਉਹ ਤਿੰਨ ਪ੍ਰਕਾਰ ਦੀ ਹੈ। ਪਰਲੈ ਦਾ ਮਤਲਬ ਹੈ ਜਿੱਥੇ ਸਭ ਕੁਝ ਵਿਲੈ ਹੋ ਜਾਂਦਾ ਹੈ। ਪਰਲੋ ਵੀ ਤਿੰਨ ਤਰ੍ਹਾਂ ਦੀ ਹੈ, ਕਿਵੇਂ ਕਿਵੇਂ ਵਿਲੈ ਹੁੰਦੀ ਹੈ, ਇਹ ਪ੍ਰਕਿਰਤੀ ਸੰਸਾਰ, ਵੈਸੇ ਮਨ ਦੀਆਂ ਅਵਸਥਾਵਾਂ ਹੀ ਨੇ ਅੰਦਰ ਦੀਆਂ। ਅੰਦਰ ਵੀ ਜੋ ਬਾਹਰ ਘਟਦਾ ਉਹ ਅੰਦਰ ਵੀ ਘਟਦਾ ਹੈ, ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਬਾਹਰ ਉਹੀ ਕੁਝ ਹੈ ਜੋ ਸਾਡੇ ਅੰਦਰ ਹੈ। ਤੇ ਤਿੰਨ ਪ੍ਰਕਾਰ ਦੀ ਪਰਲੈ ਭਾਈ ਸਾਹਿਬ ਦੱਸ ਰਹੇ ਨੇ ਭਾਈ ਦਇਆ ਸਿੰਘ ਜੀ ਅੱਜ ਦੀ ਕਥਾ ਵਿੱਚ। ਫਿਰ ਸਥਿਤੀ ਦੱਸ ਰਹੇ ਨੇ, ਸਥਿਤੀ ਜਿਸ ਨੂੰ ਕਹਿੰਦੇ ਨੇ। ਫਿਰ ਉਤਪਤੀ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ ਧਾਰੀਏ, ਔਰ ਸਤਿਗੁਰਾਂ ਦੇ ਚਰਨਾਂ ਵਿੱਚ ਸੁਰਤ ਬਿਰਤ ਨੂੰ ਜੋੜਦਿਆਂ ਇਕਾਗਰਤਾ ਬਣਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਵਈਆ ਛੰਦ ਸ਼੍ਰੋਤਰ ਤੁਚਾ ਚੱਖ ਜਿਹੀ ਅਰਨਾਸਾ, ਗਿਆਨ ਇੰਦਰੀਏ ਪੰਚ ਉਚਾਰ।
ਖਾਲਸਾ ਜੀ, ਪਿੱਛੇ ਆਪਾਂ 15 ਸਵਾਲ ਜਿਹੜੇ ਸਿੰਘਾਂ ਨੇ ਭਾਈ ਦਇਆ ਸਿੰਘ ਨੂੰ ਕੀਤੇ ਸਨ, ਉਹਨਾਂ 15 ਸਵਾਲਾਂ ਦੇ ਜਵਾਬ ਭਾਈ ਦਇਆ ਸਿੰਘ ਜੀ ਨੇ ਦਿੱਤੇ ਸੀ 42ਵੇਂ ਅੰਸੂ ਚ। ਉਹਨਾਂ 15 ਸਵਾਲਾਂ ਚੋਂ ਇੱਕ ਸਵਾਲ ਸੀ ਕਿ ਜਾਗਰਤ ਅਵਸਥਾ ਕੀ ਹੈ। ਜਾਗਰਤ, ਸਵਪਨ ਤੇ ਸੁਖੋਪਤੀ ਤਿੰਨ ਅਵਸਥਾਵਾਂ ਆਈਆਂ ਸੀ ਨਾ, ਤਿੰਨਾਂ ਚ ਅਸੀਂ ਵਿਚਰਦੇ ਹਾਂ। ਜਾਗਰਤ ਜਾਗਦੇ ਹਾਂ, ਜਿਹੜੀ ਉਹ ਜਾਗਰਤ ਅਵਸਥਾ ਸੀ ਉਹਦੇ ਵਿੱਚ 42 ਚੀਜ਼ਾਂ ਦੱਸੀਆਂ ਸੀ। 42 ਚੀਜ਼ਾਂ, 14 ਇੰਦਰੀਆਂ, ਫਿਰ 14 ਉਹਨਾਂ ਦੇ ਵਿਸ਼ੇ ਤੇ 14 ਹੀ ਉਹਨਾਂ ਦੇ ਦੇਵਤੇ। ਹੁਣ ਉਹਨਾਂ 14 ਇੰਦਰੀਆਂ ਦਾ ਤੇ 14 ਵਿਸ਼ਿਆਂ ਦਾ ਤੇ 14 ਜਿਹੜੇ ਦੇਵਤੇ ਨੇ ਫਿਰ ਉਹਨਾਂ ਦਾ, ਉਹ ਜਿਹੜੇ 42 ਹੋ ਗਏ ਸੀ, 14 × 3 = 42, ਉਹ 42 ਚੀਜ਼ਾਂ ਕਿਹੜੀਆਂ ਨੇ, ਉਹ ਹੁਣ ਇੱਥੇ ਜਾਗਰਤ ਅਵਸਥਾ ਦਾ ਜਿਹੜਾ, ਕਿਉਂਕਿ ਇਹ ਪਰਲੈ ਦੀ ਕਥਾ ਚੱਲ ਰਹੀ ਹੈ ਵੀ ਪਰਲੋ ਕੀ ਹੈ, ਤੇ ਉਹਦੇ ਵਿੱਚ ਇਹ ਦੱਸ ਰਹੇ ਨੇ। ਪਹਿਲਾਂ ਇਹ ਚੀਜ਼ਾਂ, 42 ਚੀਜ਼ਾਂ ਦਾ ਜ਼ਿਕਰ ਚੱਲ ਰਿਹਾ। ਪਹਿਲਾਂ 5 ਗਿਆਨ ਇੰਦਰੀਆਂ ਦੱਸੀਆਂ ਨੇ। 5 ਗਿਆਨ ਇੰਦਰੀਆਂ ਕਿਹੜੀਆਂ ਕਿਹੜੀਆਂ ਨੇ? ਖਾਲਸਾ ਜੀ, ਇਹ ਸ਼ਾਸਤਰ ਗਿਆਨ ਹੈ। ਸ਼ਾਸਤਰ ਤੇ ਸ਼ਸਤਰ ਦੋਵੇਂ ਖਾਲਸੇ ਨੂੰ ਦਿੱਤੇ ਨੇ ਸਤਿਗੁਰਾਂ ਨੇ। ਹੁਣ ਕੱਲ੍ਹ ਨੂੰ ਸਾਨੂੰ ਕੋਈ ਸਵਾਲ ਕਰ ਲਏ ਜੀ ਦੱਸੋ ਗਿਆਨ ਇੰਦਰੀਆਂ ਕਿਹੜੀਆਂ ਹੁੰਦੀਆਂ ਨੇ, ਸਾਨੂੰ ਅੱਗੋਂ ਪਤਾ ਹੀ ਨਾ ਹੋਵੇ ਤਾਂ ਵੀ ਗੱਲ ਇਹ ਨਾ ਬਣਦੀ। ਗੁਰੂ ਸਾਹਿਬ ਨੇ ਸਾਨੂੰ ਸ਼ਾਸਤਰ ਗਿਆਨ ਦੇਣ ਵਾਸਤੇ ਭਾਈ ਦਇਆ ਸਿੰਘ ਦੀ ਡਿਊਟੀ ਲਾਈ ਕਿ ਦਇਆ ਸਿੰਘ ਜੀ ਤੁਸੀਂ ਖਾਲਸੇ ਨੂੰ ਸ਼ਾਸਤਰ ਗਿਆਨ ਦਿਓ। ਸ਼ਾਸਤਰ ਗਿਆਨ ਲੈਣ ਵਾਸਤੇ 5 ਸਿੰਘਾਂ ਨੂੰ ਨਿਰਮਲੇ ਬਣਾ ਕੇ ਭੇਜਿਆ ਕਾਂਸ਼ੀ ਵਿੱਚ, ਬਨਾਰਸ ਵਿੱਚ, ਕਿ ਤੁਸੀਂ ਜਾ ਕੇ ਉੱਥੇ ਵਿੱਦਿਆ ਪੜ੍ਹੋ, ਸ਼ਾਸਤਰ ਗਿਆਨ ਲਓ। ਤੋ ਇੱਦਾਂ ਸ਼ਾਸਤਰ ਗਿਆਨ ਵੀ ਹੋਣਾ ਚਾਹੀਦਾ। ਹੁਣ ਜਿਹੜੀਆਂ 5 ਗਿਆਨ ਇੰਦਰੀਆਂ ਨੇ ਉਹ ਦੱਸ ਰਹੇ ਨੇ ਕਿਹੜੀਆਂ ਕਿਹੜੀਆਂ ਨੇ। ਸ਼੍ਰੋਤਰ, ਸ਼੍ਰੋਤਰ ਦਾ ਮਤਲਬ ਹੁੰਦਾ ਕੰਨ, ਸਾਡੇ ਸ਼ਰਵਣ, ਇਹ ਗਿਆਨ ਇੰਦਰੀ। ਇਹਦੇ ਨਾਲ ਕਿਹੜਾ ਗਿਆਨ ਹੁੰਦਾ? ਸੁਣਨ ਦਾ, ਸੁਣਨ ਦਾ ਗਿਆਨ ਹੁੰਦਾ। ਸਾਨੂੰ ਕਿਸੇ ਨੇ ਕੀ ਕਿਹਾ ਉਹ ਅਸੀਂ ਸੁਣ ਕੇ ਉਹਦਾ ਗਿਆਨ ਆਪਣੇ ਹਿਰਦੇ 'ਚ, ਕਿਸੇ ਨੇ ਕਿਹਾ ਸੱਪ, ਕੰਨਾਂ ਨਾਲ ਅਸੀਂ ਸੁਣਿਆ, ਹਿਰਦੇ ਵਿੱਚ ਉਹਦਾ ਗਿਆਨ ਹੋ ਗਿਆ ਵੀ ਸੱਪ ਇਸ ਤਰ੍ਹਾਂ ਦਾ ਹੁੰਦਾ। ਇੱਦਾਂ ਸ਼ਬਦ, ਇਹ ਸ਼ਬਦਾਂ ਦੀਆਂ ਅੱਗੇ ਫਿਰ ਹੋਰ ਵੀ ਵਿਸ਼ਾ ਬਣ ਜਾਂਦਾ ਵੀ ਇਹ ਸ਼ਕਤੀ ਬਿਰਤੀ ਹੁੰਦੀ ਹੈ ਸ਼ਬਦ ਦੀ, ਉਹ ਸ਼ਬਦ ਦੀ ਸ਼ਕਤੀ ਬਿਰਤੀ ਨਾਲ ਸ਼ਬਦ ਦਾ ਗਿਆਨ, ਉਹ ਵਸਤੂ ਦਾ ਗਿਆਨ ਹੋ ਜਾਂਦਾ। ਖੈਰ, ਉਹ ਵਿਸ਼ਾ ਇੱਥੇ ਅਨੁਕੂਲ ਨਹੀਂ ਹੈ। ਇੱਥੇ ਕੇਵਲ ਗਿਆਨ ਇੰਦਰੀਆਂ ਦੀ ਗੱਲ ਚੱਲ ਰਹੀ। ਸ਼ਰਵਣ ਜਿਹੜੇ ਨੇ, ਕੰਨ ਜਿਹੜੇ ਨੇ, ਸਾਡੀ ਗਿਆਨ ਇੰਦਰੀ ਹੈ। ਤੁਚਾ ਦੂਸਰੀ ਗਿਆਨ ਇੰਦਰੀ, ਤੁਚਾ, ਤੁਚਾ ਦਾ ਮਤਲਬ ਹੁੰਦਾ ਚਮੜੀ। ਸਾਡੀ ਜਿਹੜੀ ਚਮੜੀ ਹੈ ਵੀ ਗਿਆਨ ਇੰਦਰੀ ਹੈ। ਚਮੜੀ ਗਿਆਨ ਇੰਦਰੀ ਕਿਵੇਂ ਹੈ? ਕਿਉਂਕਿ ਚਮੜੀ ਨਾਲ ਸਾਨੂੰ ਗਿਆਨ ਹੁੰਦਾ ਹੈ ਵੀ ਇਹ ਗਰਮ ਹੈ, ਇਹ ਠੰਡਾ ਹੈ, ਇਹ ਕੋਮਲ ਹੈ, ਇਹ ਸਖਤ ਹੈ। ਚਮੜੀ ਨਾਲ ਗਿਆਨ ਹੁੰਦਾ ਨਾ ਇਹਨਾਂ ਚੀਜ਼ਾਂ ਦਾ। ਸਾਨੂੰ ਕੋਈ ਹੱਥ ਲਾਵੇ ਤਾਂ ਵੀ ਸਾਨੂੰ ਗਿਆਨ ਹੁੰਦਾ ਵੀ ਕਿਸੇ ਨੇ ਛੂਹਿਆ ਸਾਨੂੰ। ਉਹ ਜਿਹੜਾ ਸਪਰਸ਼ ਦਾ ਗਿਆਨ ਕਹਿੰਦੇ ਨੇ ਇਹਨੂੰ। ਇਸ ਕਰਕੇ ਸਾਡੀ ਤੁਚਾ ਜਿਹੜੀ ਹੈ ਇਹ ਦੂਸਰੀ ਗਿਆਨ ਇੰਦਰੀ ਹੈ। ਤੀਸਰੇ ਨੇ ਚਕਸ਼ੂ। ਚਕਸ਼ੂ ਦਾ ਮਤਲਬ ਹੈ ਅੱਖਾਂ। ਇਹ ਵੀ ਸਾਡੀਆਂ ਗਿਆਨ ਇੰਦਰੀਆਂ, 5 ਗਿਆਨ ਇੰਦਰੀਆਂ 'ਚ ਇਹ ਵੀ ਗਿਆਨ ਇੰਦਰੀ ਹੈ ਅੱਖਾਂ। ਨੇਤਰਾਂ ਨਾਲ ਰੂਪ ਦਾ ਗਿਆਨ ਹੁੰਦਾ, ਅਸੀਂ ਬਾਹਰ ਵੇਖਦੇ ਹਾਂ, ਵੇਖ ਕੇ ਉਸ ਚੀਜ਼ ਦਾ ਗਿਆਨ ਹੁੰਦਾ। ਇਸ ਕਰਕੇ ਚਕਸ਼ੂ ਜਿਹੜੇ ਨੇ, ਨੇਤਰ, ਇਹ ਵੀ ਗਿਆਨ ਇੰਦਰੀ ਹੈ। ਜੀਹੀ ਚੌਥੀ ਗਿਆਨ ਇੰਦਰੀ ਹੈ, ਸਾਡੀ ਜ਼ੁਬਾਨ, ਰਸਨਾ, ਇਹਦੇ ਨਾਲ ਕੀ ਗਿਆਨ ਹੁੰਦਾ? ਇਹ ਦੋਵੇਂ ਨੇ। ਵੇਖੋ ਪਰਮੇਸ਼ਰ ਦੀ ਬਣਤਰ ਕਿਹੋ ਜੀ ਪਰਮਾਤਮਾ ਨੇ ਬਣਾਈ ਹੈ। ਅੱਖਾਂ ਦੋ ਨੇ, ਕੰਮ ਇੱਕ ਕਰਦੀਆਂ ਨੇ ਵੇਖਣ ਦਾ, ਕੰਨ ਦੋ ਨੇ ਕੰਮ ਇੱਕੋ ਕਰਦੇ ਨੇ ਸੁਣਨ ਦਾ, ਨਾਸਕਾਵਾਂ ਦੀਆਂ ਨਲੀਆਂ ਦੋ ਨੇ ਕੰਮ ਇੱਕੋ ਕਰਦੀਆਂ ਨੇ, ਪਰ ਸਾਡੀ ਜਿਹੜੀ ਜ਼ੁਬਾਨ ਹੈ ਪਰਮਾਤਮਾ ਨੇ ਇੱਕ ਬਣਾਈ ਹੈ ਪਰ ਕੰਮ ਦੋ ਕਰਦੀ ਹੈ। ਇਹ ਗਿਆਨ ਇੰਦਰੀ ਵੀ ਹੈ, ਕਰਮ ਇੰਦਰੀ ਵੀ ਹੈ। ਜ਼ੁਬਾਨ ਨਾਲ ਅਸੀਂ ਬੋਲਦੇ ਵੀ ਹਾਂ ਤੇ ਜ਼ੁਬਾਨ ਨਾਲ ਚੱਖਦੇ ਵੀ ਹਾਂ ਵੀ ਮਿੱਠਾ ਹੈ, ਕੌੜਾ ਹੈ, ਖੱਟਾ ਹੈ, ਸਲੂਣਾ ਹੈ। ਜ਼ੁਬਾਨ ਨਾਲ ਗਿਆਨ ਕਰਦੇ ਹਾਂ ਨਾ, ਇਸ ਕਰਕੇ ਜ਼ੁਬਾਨ ਸਾਡੀ ਇਹ ਗਿਆਨ ਇੰਦਰੀ ਹੈ। ਫਿਰ ਪੰਜਵੀਂ ਗਿਆਨ ਇੰਦਰੀ ਆ ਨਾਸਾ। ਨਾਸਾ ਦਾ ਮਤਲਬ ਸਾਡੀ ਨਾਸਕਾ, ਨੱਕ। ਇਹਦੇ ਨਾਲ ਕੀ ਗਿਆਨ ਹੁੰਦਾ ਵੀ ਇਹ ਸੁਗੰਧੀ ਹੈ, ਇਹ ਦੁਰਗੰਧੀ ਹੈ, ਇਹ ਗੁਲਾਬ ਦੇ ਫੁੱਲ ਦੀ ਖੁਸ਼ਬੂ ਹੈ, ਇਹ ਗੇਂਦੇ ਦੇ ਫੁੱਲ ਦੀ ਖੁਸ਼ਬੂ ਹੈ। ਖੁਸ਼ਬੂ ਦਾ ਗਿਆਨ ਹੁੰਦਾ ਨਾ ਵਸਤੂ ਸੁਗੰਧੀ ਦਾ, ਕਿ ਸੁਗੰਧੀ ਦੁਰਗੰਧੀ ਦਾ ਅਸੀਂ ਨਿਰਣਾ ਨਾਸਕਾ ਨਾਲ ਹੀ ਕਰਦੇ ਹਾਂ। ਇਸ ਕਰਕੇ ਜਿਹੜੀਆਂ ਪੰਜ ਇੰਦਰੀਆਂ ਨੇ, ਕੰਨ, ਚਮੜੀ, ਨੇਤਰ, ਜੀਭ ਤੇ ਨਾਸਕਾ, ਇਹ ਸਾਡੀਆਂ ਪੰਜ ਗਿਆਨ ਇੰਦਰੀਆਂ ਹਨ।
ਵਾਕ, ਪਾਨ, ਪਦ, ਗੁਦਾ, ਉਪਸਥੰਗ, ਪੰਚ ਕਰਮ ਇੰਦਰੇ ਉਰ ਤਾਰ।
ਵਾਕ, ਮੂੰਹ ਤੋਂ ਬੋਲਦੇ ਆ, ਇਹ ਵੀ ਸਾਡੀ ਗਿਆਨ। ਇਹ ਕਰਮ ਇੰਦਰੀਆਂ ਦਾ ਹੁਣ ਨਿਰਣਾ ਚੱਲਿਆ ਵੀ ਪੰਜ ਕਰਮ ਇੰਦਰੀਆਂ ਕਿਹੜੀਆਂ ਨੇ। ਵਾਕ, ਮੂੰਹ ਤੋਂ ਬੋਲਣਾ। ਦੂਜੇ ਨੇ ਹੱਥ, ਪਾਨ, ਇਹ ਵੀ ਕਰਮ ਇੰਦਰੀਆਂ, ਇਹਨਾਂ ਨਾਲ ਅਸੀਂ ਪਕੜਦੇ ਹਾਂ। ਤੀਸਰੇ ਨੇ ਪਦ, ਪਦ ਦਾ ਮਤਲਬ ਹੁੰਦਾ ਪੈਰ, ਪੈਰਾਂ ਨਾਲ ਚੱਲਣ ਦਾ ਕੰਮ ਕਰਦੇ ਹਾਂ, ਇਹ ਵੀ ਕਰਮ ਇੰਦਰੀ ਹੈ। ਗੋਦਾ, ਇਹਦੇ ਨਾਲ ਮਲ ਤਿਆਗਣ ਦਾ ਕੰਮ ਕਰਦੇ, ਇਸ ਕਰਕੇ ਇਸ ਗੋਦਾ ਨੂੰ ਕਰਮ ਇੰਦਰੀ ਲਿਖਿਆ। ਉਪਸਥ, ਲਿੰਗ ਜਿਹਦੇ ਦੁਆਰਾ ਅਸੀਂ ਮਲ ਮੂਤਰ ਆਦਿਕ ਤਿਆਗ ਕਰਦੇ ਹਾਂ, ਇਹ ਆਨੰਦ ਦਾ ਵਿਸ਼ਾ ਵੀ ਹੈ, ਇਹਦੇ ਨਾਲ ਸੰਤਾਨ ਦੀ ਉਤਪਤੀ ਵੀ ਹੁੰਦੀ ਹੈ, ਇਸ ਕਰਕੇ ਇਸ ਨੂੰ ਕਰਮ ਇੰਦਰੀ ਕਹਿੰਦੇ ਨੇ। ਇਹ ਪੰਜ ਕਰਮ ਇੰਦਰੀਆਂ ਹਨ।
ਸ਼ਬਦ, ਸਪਰਸ਼, ਰੂਪ, ਰਸ, ਗੰਧੰ, ਵਿਖੇ ਪੰਜ ਗਿਆਨ ਇੰਦਰੀ ਕੇਰ।
ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ ਉਹਨਾਂ ਦੇ ਪੰਜ ਵਿਸ਼ੇ ਨੇ ਅੱਗੇ। ਪੰਜ ਵਿਸ਼ੇ ਕਿਹੜੇ ਨੇ? ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ ਪੰਜ ਗਿਆਨ ਇੰਦਰੀਆਂ ਦੇ। ਕੰਨਾਂ ਦਾ ਵਿਸ਼ਾ ਹੈ ਸ਼ਬਦ, ਅੱਖਾਂ ਦਾ ਵਿਸ਼ਾ ਹੈ ਵੇਖਣ ਦਾ, ਚਮੜੀ ਦਾ ਵਿਸ਼ਾ ਹੈ ਸਪਰਸ਼, ਜ਼ੁਬਾਨ ਦਾ ਵਿਸ਼ਾ ਹੈ ਰਸ ਲੈਣ ਦਾ, ਤੇ ਫਿਰ ਨਾਸਕਾ ਦਾ ਵਿਸ਼ਾ ਹੈ ਗੰਧ ਲੈਣ ਦਾ। ਇੱਦਾਂ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਜਿਹੜੀਆਂ ਗਿਆਨ ਇੰਦਰੀਆਂ ਨੇ, ਇਹਨਾਂ ਦੇ ਪੰਜ ਹੀ ਵਿਸ਼ੇ ਨੇ ਅੱਗੇ। ਖਾਲਸਾ ਜੀ, ਇਹਨਾਂ ਪੰਜਾਂ ਵਿਸ਼ਿਆਂ ਦੇ ਅਸੀਂ ਅਧੀਨ ਹੋਏ ਫਿਰਦੇ ਹਾਂ। ਭਗਤ ਰਵਿਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ, ਇਹਨਾਂ ਪੰਜਾਂ ਵਿਸ਼ਿਆਂ ਦਾ ਜ਼ਿਕਰ ਕੀਤਾ। ਉਹ ਕਹਿੰਦੇ, ਮ੍ਰਿਗ, ਮੀਨ, ਭਿਰਿੰਗ, ਪਤੰਗ, ਕੂੰਚਰ, ਏਕ ਦੋਖ ਵਿਨਾਸ, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇ ਤਕਿਆਸ। ਕਹਿੰਦੇ ਵੀ ਵੇਖੋ, ਮ੍ਰਿਗ ਹਿਰਨ ਦੇ ਵਿੱਚ ਇੱਕੋ ਦੋਸ਼ ਹੁੰਦਾ, ਕੰਨਾਂ ਦਾ ਸੁਣਨ ਦਾ, ਕੰਡੇ ਹੇੜੇ ਦੀ ਆਵਾਜ਼ ਸੁਣਦਾ, ਸ਼ਿਕਾਰੀ ਕੋਲ ਜਾ ਕੇ ਸਿਰ ਦੇ ਦਿੰਦਾ ਤੇ ਮਰ ਜਾਂਦਾ। ਮੀਨ, ਮੱਛੀ, ਜ਼ੁਬਾਨ ਦੀ ਸਵਾਦੀ ਹੁੰਦੀ ਹੈ, ਉਹਦੇ ਕੋਲ ਜ਼ੁਬਾਨ ਦਾ ਸਵਾਦ ਹੈ, ਜ਼ੁਬਾਨ ਦਾ ਸਵਾਦ ਲੈਣ ਲਈ ਕੁੰਡੀ ਨੂੰ ਮੂੰਹ ਵਿੱਚ ਪਾਉਂਦੀ ਹੈ, ਵਿੱਚੇ ਫਸ ਜਾਂਦੀ ਹੈ। ਮ੍ਰਿਗ, ਮੀਨ, ਫਿਰ ਭਿਰਿੰਗ, ਭਿਰਿੰਗ ਕਹਿੰਦੇ ਨੇ ਭੌਰੇ ਨੂੰ, ਇਹਦੇ ਕੋਲ ਸੁਗੰਧੀ ਦਾ ਦੋਸ਼ ਹੈ, ਕਮਲ ਦੇ ਫੁੱਲ ਤੇ ਸੁਗੰਧੀ ਲੈਂਦਾ, ਉੱਤੇ ਮਡਰਾਉਂਦਾ, ਮਰ ਜਾਂਦਾ। ਇਸੇ ਤਰ੍ਹਾਂ ਪਤੰਗਾ, ਉਹਦੇ ਵਿੱਚ ਰੂਪ ਵੇਖਣ ਦਾ, ਉਹ ਅੱਗ ਦੇ ਦੀਵੇ ਨੂੰ ਵੇਖ ਕੇ ਭੱਜ ਕੇ ਜਾਂਦਾ ਵੇਖਣ ਲਈ, ਸੜ ਕੇ ਮਰ ਜਾਂਦਾ। ਕੂੰਚਰ, ਹਾਥੀ ਨੂੰ ਕਹਿੰਦੇ ਨੇ, ਹਾਥੀ 'ਚ ਸਪਰਸ਼ ਦਾ ਦੋਸ਼ ਹੈ, ਉਹ ਹਸਤਨੀ ਦੇ ਨਾਲ ਸਪਰਸ਼ ਕਰਨ ਲਈ ਦੌੜਦਾ ਤੇ ਸਾਰੀ ਜ਼ਿੰਦਗੀ ਗੁਲਾਮ ਬਣ ਕੇ ਮਹਾਵਤ ਦੇ ਕੁੰਡੇ ਥੱਲੇ ਆਪਣੀ ਜ਼ਿੰਦਗੀ ਬਤੀਤ ਕਰਦਾ। ਇੱਕ ਇੱਕ ਦੋਸ਼ ਨੇ ਨਾ ਪੰਜਾਂ ਜੀਵਾਂ ਦੀ ਕੀ ਹਾਲਤ ਕਰ ਦਿੱਤੀ। ਹੁਣ ਸਾਡੇ ਵਿੱਚ ਤਾਂ ਪੰਜੇ ਨੇ, ਉਹਨਾਂ ਵਿੱਚ ਤਾਂ ਇੱਕ ਇੱਕ ਸੀ, ਸਾਡੇ 'ਚ ਪੰਜੇ ਨੇ, ਸਾਡਾ ਕੀ ਬਣੇਗਾ? ਭਗਤ ਰਵਿਦਾਸ ਜੀ ਕਹਿੰਦੇ, ਉਹ ਜਿਹੜੇ ਪੰਜ ਗਿਆਨ ਇੰਦਰੀਆਂ ਨੇ, ਉਹਨਾਂ ਪੰਜ ਗਿਆਨ ਇੰਦਰੀਆਂ ਦੇ ਫਿਰ ਅੱਗੇ ਪੰਜ ਵਿਸ਼ੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਫਿਰ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹਨ।
ਕਹਿਣ, ਗ੍ਰਹਿਣ, ਗਤ ਆਨੰਦ ਬਿਸਰੰਗ ਕਰਮ ਇੰਦਰੀ ਕੇ ਬਿਖੇ ਬਡੇਰ।
ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਨੇ, ਇਸੇ ਤਰ੍ਹਾਂ ਕਰਮ ਇੰਦਰੀਆਂ ਦੇ ਵੀ ਪੰਜ ਵਿਸ਼ੇ ਨੇ। ਕਰਮ ਇੰਦਰੀਆਂ ਦੇ ਪੰਜ ਵਿਸ਼ੇ ਕੀ ਨੇ? ਵਾਕ ਮੂੰਹ ਤੋਂ ਬੋਲਣਾ, ਗ੍ਰਹਿਣ ਹੱਥਾਂ ਨਾਲ ਫੜਨਾ, ਗੱਤ ਤੀਸਰਾ ਵਿਸ਼ਾ ਪੈਰਾਂ ਨਾਲ ਤੁਰਨਾ, ਆਨੰਦ ਲਿੰਗ ਦੇ ਨਾਲ ਆਨੰਦ ਭੋਗ ਕਰਨਾ, ਇਹ ਚੌਥਾ ਕਰਮ ਹੈ। ਵਿਸਰਗੰ ਗੁਦਾ ਰਾਹੀ ਮਲ ਤਿਆਗ ਕਰਨਾ। ਇਹ ਜਿਹੜੇ ਪੰਜ ਕਰਮ ਇੰਦਰੀਆਂ ਨੇ, ਉਹਨਾਂ ਪੰਜ ਕਰਮ ਇੰਦਰੀਆਂ ਦੇ ਫੇਰੇ ਅੱਗੇ ਪੰਜ ਵਿਸ਼ੇ ਹਨ। ਪੰਜ ਗਿਆਨ ਇੰਦਰੀਆਂ ਦੇ ਵਿਸ਼ੇ ਨੇ ਪੰਜ, ਇਸੇ ਤਰ੍ਹਾਂ ਪੰਜ ਗਿਆਨ ਇੰਦਰੀਆਂ ਦੇ ਕਰਮ ਇੰਦਰੀਆਂ ਦੇ ਵੀ ਪੰਜ ਹੀ ਵਿਸ਼ੇ ਹਨ।
ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟੇ ਅੰਤਸ਼ਕਰਣ ਰੂਪ ਇਹ ਹੇਰ।
ਚਾਰ ਇੰਦਰੀਆਂ, ਇਹ ਵੀ ਚਾਰ ਇੰਦਰੀਆਂ ਹੀ ਗਿਣੀਆਂ ਨੇ ਸਾਡੇ ਅੰਦਰ ਦੀਆਂ। ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਪੰਜ ਪੰਜ ਉਹਨਾਂ ਦੇ ਵਿਸ਼ੇ ਕਿੰਨੇ ਹੋ ਗਏ? ਵੀਹ। ਵੀਹ ਤੇ ਚਾਰ ਚੌਵੀ ਹੋ ਗਏ। ਅੰਤਸ਼ਕਰਣ ਦੀਆਂ ਜਿਹੜੀਆਂ ਚਾਰ ਬਿਰਤੀਆਂ ਨੇ, ਮਨ ਬੁੱਧ ਚੇਤ ਤੇ ਹੰਕਾਰ, ਇਹਨਾਂ ਚਾਰ ਚੀਜ਼ਾਂ ਦਾ ਬਣਦਾ ਅੰਤਸ਼ਕਰਨ। ਇਹ ਵੀ ਸਾਡੀਆਂ ਇੰਦਰੀਆਂ ਨੇ ਅੰਦਰ ਦੀਆਂ। ਇਹਨਾਂ ਦੇ ਵੀ ਚਾਰ ਵਿਸ਼ੇ ਨੇ ਅੱਗੇ, ਕਿਉਂਕਿ ਚੌਦਾਂ ਇੰਦਰੀਆਂ ਦੇ ਫਿਰ ਚੌਦਾਂ ਹੀ ਵਿਸ਼ੇ ਨੇ ਨਾ ਅੱਗੇ, ਤੇ ਫਿਰ ਉਹਨਾਂ ਦੇ ਚੌਦਾਂ ਹੀ ਅੱਗੇ ਦੇਵਤੇ ਨੇ। ਇਹ ਜਿਹੜੀਆਂ ਚਾਰ ਅੰਤਸ਼ਕਰਨ ਦੀਆਂ ਬਿਰਤੀਆਂ ਨੇ, ਮਨ ਬੁੱਧ ਚਿੱਤ ਤੇ ਹੰਕਾਰ, ਇਹਨਾਂ ਦੇ ਵੀ ਫਿਰ ਅੱਗੇ ਚਾਰ ਵਿਸ਼ੇ ਨੇ। ਉਹ ਕਿਹੜੇ ਕਿਹੜੇ ਨੇ ਉਹ ਵੀ ਸੁਣੋ।
ਸੰਕਲਪ ਨਿਸ਼ਚੈ ਅਨੁਸੰਧਾਨ ਗਰਵ ਜਥਾ ਕਰਮ ਬਿਖੀਏ ਨਬੇਰ।
ਮਨ ਦਾ ਵਿਸ਼ਾ ਹੈ ਸੰਕਲਪ ਕਰਨੇ। ਮਨ ਕੀ ਕਰਦਾ? ਸੰਕਲਪ ਕਰਦਾ, ਫੁਰਨੇ ਕਰਦਾ। ਚਾਰ ਬਿਰਤੀਆਂ ਨੇ ਨਾ ਅੰਤਸ਼ਕਰਨ ਦੀਆਂ, ਮਨ ਬੁੱਧ ਚੇਤ ਹੰਕਾਰ। ਮਨ ਦਾ ਕੀ, ਮਨ ਦਾ ਕੀ ਕੰਮ ਹੈ? ਜਿਵੇਂ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਨੇ, ਇੱਦਾਂ ਚਾਰਾਂ ਦੇ, ਇਹਨਾਂ ਦੇ ਵੀ ਚਾਰ ਵਿਸ਼ੇ ਨੇ। ਮਨ ਦਾ ਕੰਮ ਹੈ ਸੰਕਲਪ ਵਿਕਲਪ ਕਰਨ। ਫੁਰਨੇ ਕ ਫੁਰਨਿਆਂ ਦਾ ਨਾਮ ਮਨ ਹੀ ਹੈ। ਮਨ ਦੀ ਪਰਿਭਾਸ਼ਾ ਹੀ ਵਿਦਵਾਨ ਇਹ ਦਿੰਦੇ ਨੇ ਕਿ ਸੰਕਲਪ ਵਿਕਲਪਾਂ ਦੇ ਸਮੂਹ ਨੂੰ ਮਨ ਕਹਿੰਦੇ ਨੇ, ਫੁਰਨਿਆਂ ਕ ਫੁਰਨਿਆਂ ਨੂੰ ਮਨ ਕਹਿੰਦੇ ਨੇ। ਖਾਲਸਾ ਜੀ, ਮਨ ਦਾ ਕੰਮ ਹੈ ਸੰਕਲਪ ਕਰਨਾ, ਬੁੱਧੀ ਦਾ ਕੰਮ ਹੈ ਨਿਸ਼ਚੇ ਕਰਨਾ। ਦੋ ਹੋ ਗਏ, ਮਨ ਦਾ ਵਿਸ਼ਾ ਵੀ ਹੋ ਗਿਆ, ਬੁੱਧੀ ਦਾ ਵੀ ਹੋ ਗਿਆ। ਫਿਰ ਤੀਸਰਾ ਹੈ ਚਿੱਤ। ਚਿੱਤ ਦਾ ਕੀ ਕੰਮ ਹੈ? ਅਨੁਸੰਧਾਨ। ਅਨੁਸੰਧਾਨ ਦਾ ਮਤਲਬ ਹੈ ਵੀ ਚਿੱਤ ਦਾ ਵਿਸ਼ਾ ਹੈ, ਇਹਨੂੰ ਚਿੰਤਨ ਕਹਿੰਦੇ ਨੇ, ਚਿੰਤਨ ਕਰਨਾ, ਕਿਸੇ ਚੀਜ਼ ਨੂੰ ਯਾਦ ਕਰੀ ਜਾਣਾ, ਉਹ ਸਾਡੇ ਚਿੱਤ ਦਾ ਕੰਮ ਹੈ। ਚਿੰਤਨ, ਚਿੱਤ ਦਾ ਕੀ ਕੰਮ ਹੈ? ਚਿੰਤਨ ਕਰੀ ਜਾਣਾ, ਕਿਸੇ ਚੀਜ਼ ਨੂੰ ਚਿੱਤ ਵੀ ਜਾਣਾ। ਇੱਦਾਂ ਜਿਹੜੀ ਚੌਥੀ ਸਾਡੀ ਅੰਤਸ਼ਕਰਨ ਦੀ ਬਿਰਤੀ, ਜਿਹਨੂੰ ਅਹੰਕਾਰ ਕਹਿੰਦੇ ਹਨ, ਉਹਦਾ ਕੰਮ ਹੈ ਗਰਵ ਕਰਨਾ। ਗਰਵ ਦਾ ਮਤਲਬ ਹੁੰਦਾ ਵੀ ਆਹ ਮੇਰਾ ਹੈ, ਆਹ ਮੇਰਾ ਹੈ, ਆਹ ਮੇਰਾ ਹੈ। ਜਿਹੜੇ ਤੇ ਮੈਂ ਬਿਰਤੀ ਲਾਗੂ ਕਰਨ ਵਾਲੀ ਜਿਹੜੀ ਬਿਰਤੀ ਹੈ ਸਾਡੇ ਅੰਦਰ, ਉਹ ਅਹੰਕਾਰ ਦੀ ਹੈ। ਇੱਦਾਂ ਇਹਨਾਂ ਚਾਰ ਜਿਹੜੀਆਂ ਇਹ ਸਾਡੀਆਂ ਅੰਤਸ਼ਕਰਨ ਦੀਆਂ ਬਿਰਤੀਆਂ ਨੇ, ਇਹਨਾਂ ਦੇ ਫਿਰ ਅੱਗੇ ਚਾਰ ਵਿਸ਼ੇ ਹਨ, ਉਹ ਦੱਸੇ ਹਨ।
ਦਿਸ਼ਾ ਪੌਣ ਰਵ ਜਲਪਤੀ ਛਿੱਤ।
ਹੁਣ ਖਾਲਸਾ ਜੀ, ਉਹਨਾਂ ਦੇ ਦੇਵਤੇ ਦੱਸਦੇ ਨੇ। ਹੁਣ ਚੌਦਾਂ ਗਿਆਨ ਇੰਦਰੀਆਂ ਤੇ ਇੰਦਰੀਆਂ ਦਾ ਜ਼ਿਕਰ ਹੋ ਗਿਆ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਤੇ ਚਾਰ ਅੰਤਸ਼ਕਰਨ ਦੀਆਂ ਬਿਰਤੀਆਂ। ਫਿਰ ਉਹਨਾਂ ਦੇ ਅੱਗੇ ਚੌਦਾਂ ਵਿਸ਼ਿਆਂ ਦਾ ਵੀ ਜ਼ਿਕਰ ਹੋ ਗਿਆ। ਚੌਦਾਂ ਵਿਸ਼ੇ ਵੀ ਹੋ ਗਏ ਨਾ ਪਿੱਛੇ, ਕਿ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਕਰਮ ਇੰਦਰੀਆਂ ਦੇ ਪੰਜ ਵਿਸ਼ੇ ਨੇ ਜੋ ਪਿੱਛੇ ਦੱਸਿਆ ਹੈ, ਕਹਿਣ ਗ੍ਰਹਿਣ ਗਤ ਆਨੰਦ ਤੇ ਵਿਸਰਗੰ। ਇੱਦਾਂ ਫਿਰ ਚਾਰ ਅੰਤਸ਼ਕਰਨ ਦੀਆਂ ਜਿਹੜੀਆਂ ਬਿਰਤੀਆਂ ਨੇ, ਉਹਨਾਂ ਦੇ ਚਾਰ ਵਿਸ਼ੇ ਨੇ ਸੰਕਲਪ ਨਿਸ਼ਚੈ ਅਨੁਸੰਧਾਨ ਤੇ ਗਰਭ, ਚੌਦਾਂ ਤੇ ਚੌਦਾਂ ਅਠਾਈ। ਹੁਣ ਚੌਦਾਂ ਹੀ ਇਹਨਾਂ ਦੇ ਅੱਗੇ ਦੇਵਤੇ ਨੇ, ਗਿਆਨ ਇੰਦਰੀਆਂ ਦੇ ਤੇ ਕਰਮ ਇੰਦਰੀਆਂ ਦੇ ਤੇ ਅੰਤਸ਼ਕਰਨ ਦੀਆਂ ਬਿਰਤੀਆਂ ਦੇ ਚੌਦਾਂ ਦੇਵਤੇ ਨੇ। ਇਹਨਾਂ ਦੀ ਫਿਰ ਕੁੱਲ ਗਿਣਤੀ ਬਣ ਜਾਂਦੀ ਹੈ ਬਿਆਲੀ। ਹੁਣ ਜਿਹੜੇ ਉਹ ਚੌਦਾਂ ਦੇਵਤੇ ਨੇ, ਉਹ ਕਿਹੜੇ ਨੇ? ਇਹ ਦੇਵੀ ਦੇਵਤੇ ਉਹ ਨਹੀਂ ਹਨ ਜਿਹੜੇ ਬਾਹਰਲੇ ਦੱਸੇ ਜਾਂਦੇ ਨੇ, ਸਾਡੇ ਸਰੀਰ ਦੇ ਅੰਦਰ ਹੀ ਨੇ, ਕੰਮ ਕਰਦੇ ਨੇ, ਸਾਡੀ ਕਾਇਆ ਦੇ ਅੰਦਰ ਹੀ ਨੇ। ਇਹ ਜਿਹੜੇ ਚੌਦਾਂ ਦੇਵਤੇ ਨੇ, ਹੁਣ ਉਹਨਾਂ ਦਾ ਜ਼ਿਕਰ ਕਰਦੇ ਨੇ। ਦਿਸ਼ਾ ਪੌਣ ਰਵ ਜਲ ਪਤ ਛੇਤ, ਇਹ ਪੰਜ ਚੀਜ਼ਾਂ ਹੋ ਗਈਆਂ। ਇਹ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਪੰਜ, ਦਿਸ਼ਾ, ਦਿਸ਼ਾ ਯਾਨੀ ਕਿ ਦਿਸ਼ਾ ਹੁੰਦੀ ਨਾ ਸਾਹਮਣੇ ਆਪਾਂ ਵੇਖ ਰਹੇ ਵੀ ਇਹ ਸੱਜੀ ਹੈ ਖੱਬੀ ਦਿਸ਼ਾ ਹੈ, ਪੌਣ ਰਵ ਸੂਰਜ, ਜਲਪਤ ਦਾ ਮਤਲਬ ਹੈ ਵਰਣ ਤੇ ਛੇਤ ਧਰਤੀ, ਇਹ ਜਿਹੜੇ ਪੰਜ ਦੇਵਤੇ ਨੇ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ, ਇਹ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਪੰਜ ਦੇਵਤੇ ਨੇ। ਸਾਡੇ ਕੰਨਾਂ ਦੇ ਜਿਹੜੇ ਦੇਵਤਾ ਹੈ ਉਹ ਦਿਸ਼ਾ ਹੈ, ਕੰਨਾਂ ਦਾ ਦੇਵਤਾ ਕੌਣ ਹੈ? ਦਿਸ਼ਾ। ਫਿਰ ਪੌਣ ਹੈ, ਪੌਣ ਜਿਹੜੀ ਹੈ ਇਹ ਸਾਡੇ ਗੁਰੂ ਖਾਲਸਾ ਜੀ ਸਾਡੇ ਮਨ ਦਾ ਜਿਹੜਾ ਗਿਆਨ ਇੰਦਰੀਆਂ ਦੇ ਵਿੱਚੋਂ ਜਿਹੜੀ ਚਮੜੀ ਹੈ ਇਹ ਚਮੜੀ ਦਾ ਦੇਵਤਾ ਹੈ। ਫਿਰ ਤੀਸਰਾ ਹੈ ਰਵ ਸੂਰਜ, ਸੂਰਜ ਜਿਹੜਾ ਇਹ ਸਾਡੀਆਂ ਅੱਖਾਂ ਦਾ ਦੇਵਤਾ ਹੈ, ਨੇਤਰਾਂ ਵਿੱਚ ਅਗਨੀ ਹੁੰਦੀ ਹੈ ਨਾ, ਸੂਰਜ ਵਿੱਚ ਵੀ ਅਗਨੀ ਹੁੰਦੀ ਹੈ, ਇਹ ਉਹਦਾ ਦੇਵਤਾ ਹੈ। ਤੇ ਇਸੇ ਤਰ੍ਹਾਂ ਫਿਰ ਅੱਗੇ ਜ਼ੁਬਾਨ ਹੈ ਜਿਹੜੀ ਰਸ, ਇਹ ਜਾਲੇ ਦਾ ਦੇਵਤਾ ਹੈ, ਇਹਨੂੰ ਵਰਣ ਦੇਵ ਵੀ ਕਹਿੰਦੇ ਨੇ। ਨਾਸਕਾ ਦਾ ਜਿਹੜਾ ਦੇਵਤਾ ਹੈ ਉਹ ਹੈ ਧਰਤੀ। ਇੱਦਾਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਇਹ ਪੰਜ ਦੇਵਤੇ ਦੱਸੇ ਹਨ।
ਸੁਰ ਅਗਨੀ ਇੰਦਰ ਉਪਿੰਦਰ ਬਖਾਨ।
ਫਿਰ ਖਾਲਸਾ ਜੀ ਇਸ ਤੋਂ ਅੱਗੇ ਚੱਲਦੇ ਨੇ, ਫਿਰ ਸਾਡੀਆਂ ਜਿਹੜੀਆਂ ਕਰਮ ਇੰਦਰੀਆਂ ਨੇ ਉਹਨਾਂ ਦੇ ਪੰਜ ਦੇਵਤੇ ਉਹ ਕਿਹੜੇ ਕਿਹੜੇ ਨੇ? ਸੂਰ ਅਗਨੀ ਇੰਦਰ ਉਪਿੰਦਰ, ਉਪਿੰਦਰ ਪ੍ਰਜਾਪਤੀ ਨੂੰ ਵੀ ਕਹਿੰਦੇ ਨੇ। ਤੇ ਫਿਰ ਇਸੇ ਤਰ੍ਹਾਂ ਹੋਰ ਅੱਗੇ ਦੱਸਦੇ ਹਨ,
ਪ੍ਰਜਾਪਤੀ ਮ੍ਰਿਤਿਓ ਸੱਸ ਬ੍ਰਹਮਾ।
ਤੇ ਫਿਰ ਅੱਗੇ ਪ੍ਰਜਾਪਤੀ, ਇਹ ਵੀ ਸਾਡੀਆਂ ਕਰਮ ਇੰਦਰੀਆਂ ਦਾ ਦੇਵਤਾ ਹੈ। ਮ੍ਰਿਤੂ ਜਮ, ਇਹ ਗੁਦਾ ਦਾ ਦੇਵਤਾ ਹੈ। ਇੱਦਾਂ ਇਹ ਪੰਜ ਕਰਮ ਇੰਦਰੀਆਂ ਦੇ ਦੇਵਤੇ ਹਨ। ਹੁਣ ਚਾਰ ਅੱਗੇ ਅੰਤਸ਼ਕਰਨ ਦੀਆਂ ਬਿਰਤੀਆਂ ਨੇ, ਮਨ ਬੁੱਧ ਚਿੱਤ ਤੇ ਅਹੰਕਾਰ, ਉਹਨਾਂ ਦੇ ਅੱਗੇ ਚਾਰ ਦੇਵਤੇ ਦੱਸਦੇ ਹਨ। ਉਹ ਕਿਹੜੇ ਨੇ? ਸੱਸ, ਇਹ ਸਾਡੇ ਮਨ ਦਾ ਦੇਵਤਾ ਹੈ। ਖਾਲਸਾ ਜੀ ਮਨ ਦਾ ਸੰਬੰਧ ਚੰਦਰਮਾ ਦੇ ਨਾਲ ਹੈ। ਮਾਨਸਿਕ ਰੋਗਾਂ ਦੇ ਜਿਹੜੇ ਡਾਕਟਰ ਨੇ, ਵਿਗਿਆਨ ਦੇ ਮੁਤਾਬਕ ਉਹਨਾਂ ਦੀ ਇਹ ਖੋਜ ਹੈ ਕਿ ਜਦੋਂ ਮੱਸਿਆ ਤੋਂ ਬਾਅਦ ਪੂਰਨਮਾਸ਼ੀ ਦੇ 15 ਦਿਨ ਹੁੰਦੇ ਨੇ, ਚਾਨਣਾ ਪੱਖ ਜਿਸ ਨੂੰ ਕਹਿੰਦੇ ਨੇ ਚੰਦਰਮਾ ਦਾ, ਉਹਨਾਂ 15 ਦਿਨਾਂ ਦੇ ਵਿੱਚ ਜਿਹੜੇ ਮਾਨਸਿਕ ਰੋਗੀ ਨੇ ਉਹਨਾਂ ਦੀ ਮਾਨਸਿਕ ਰੋਗਤਾ ਜਿਹੜੀ ਹੈ ਉਹ ਵੱਧਦੀ ਹੈ। ਚੰਦਰਮਾ ਜਿਵੇਂ ਜਿਵੇਂ ਵੱਧਦਾ ਹੈ ਉਹਨਾਂ ਦਾ ਮਾਨਸਿਕ ਰੋਗ ਵੀ ਤਿਵੇਂ ਤਿਵੇਂ ਵੱਧਦਾ ਹੈ। ਉਹਨਾਂ ਦਿਨਾਂ 'ਚ ਸਮੁੰਦਰ ਵੀ ਉੱਛਲਦਾ, ਉਹਦੇ 'ਚ ਜਵਾਰ ਭਾਟਾ ਵੀ ਆਉਂਦਾ। ਇੱਦਾਂ ਉਹਨਾਂ ਦੇ ਮਾਨਸਿਕ ਰੋਗੀ ਜਿਹੜੇ ਨੇ, ਉਹਨਾਂ ਦਾ ਜਿਹੜਾ ਪਾਗਲਪਨ ਹੈ, ਉਹਨਾਂ ਨੇ ਪਾਗਲਖਾਨਿਆਂ ਦੇ ਵਿੱਚ ਜਾ ਕੇ ਪਾਗਲਾਂ ਦੇ ਉੱਤੇ ਇਹ ਵਿਸ਼ੇਸ਼ਣ ਤੌਰ 'ਤੇ ਉਹਨਾਂ ਦੀ ਇਹ ਖੋਜ ਕੀਤੀ ਜਾ ਕੇ ਕਿ ਉਹਨਾਂ ਪਾਗਲਾਂ ਨੂੰ ਜਦੋਂ ਵੇਖਿਆ ਵੀ ਜਿਹੜੇ ਉਹ ਚਾਨਣੇ ਪੱਖ ਦੇ 15 ਦਿਨ ਸਨ ਉਹਨਾਂ ਵਿੱਚ ਉਹਨਾਂ ਦਾ ਜਿਹੜਾ ਪਾਗਲਪਨ ਸੀ ਉਹ ਵੱਧ ਚੁੱਕਾ ਸੀ। ਯਾਨੀ ਕਿ ਚੰਦਰਮਾ ਦੇ ਨਾਲ ਮਨ ਦਾ ਸੰਬੰਧ ਨਾ, ਮਾਨਸਿਕ ਰੋਗ ਹੋਰ ਵੱਧ ਜਾਂਦੇ ਨੇ। ਸੋ ਕਹਿਣ ਤੋਂ ਭਾਵ ਮਨ ਦਾ ਦੇਵਤਾ ਜਿਹੜਾ ਹੈ ਉਹ ਗੁਰੂ ਖਾਲਸਾ ਜੀ ਚੰਦਰਮਾ ਹੈ। ਇਸੇ ਤਰ੍ਹਾਂ ਬੁੱਧੀ ਦਾ ਜਿਹੜਾ ਦੇਵਤਾ ਹੈ ਉਹ ਬ੍ਰਹਮਾ ਹੈ। ਤੇ ਇਸੇ ਤਰ੍ਹਾਂ ਜਿਹੜਾ ਸਾਡਾ ਚਿੱਤ ਹੈ ਉਹਦਾ ਦੇਵਤਾ ਹੈ ਖੇਤਰਗਿਆ, ਇਹਨੂੰ ਵਾਸਦੇਵ ਵੀ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਾਡਾ ਜਿਹੜਾ ਅਹੰਕਾਰ ਹੈ ਉਹਦਾ ਦੇਵਤਾ ਹੈ ਰੁਦਰ, ਰੁਦਰ ਦੇਵਤਾ ਜਾਨ। ਇੱਦਾਂ ਇਹ ਚਾਰ ਦੇਵਤੇ ਚਾਰ ਅੰਤਸ਼ਕਰਨਾਂ ਦੇ ਨੇ, ਕੁੱਲ ਕਿੰਨੇ ਹੋ ਗਏ? 42। 14 ਇੰਦਰੀਆਂ ਹੋ ਗਈਆਂ, 14 ਉਹਨਾਂ ਦੇ ਵਿਸ਼ੇ ਹੋ ਗਏ, 14 ਉਹਨਾਂ ਦੇ ਦੇਵਤੇ ਹੋ ਗਏ। ਇਹਨਾਂ ਦੀ ਕੁੱਲ ਗਿਣਤੀ ਬਣ ਗਈ 42। ਇਹ ਖਾਲਸਾ ਜੀ 42 ਚੀਜ਼ਾਂ ਹਨ।
ਪ੍ਰਾਣ ਅਪਾਨ ਸਮਾਨ ਉਧਾਨ ਬਿਆਨ ਨਾਗ ਕੂਰਮ ਪਹਿਚਾਨ।
ਖਾਲਸਾ ਜੀ ਅੱਗੇ ਚੱਲੇ ਨੇ, ਸਾਡੇ ਪ੍ਰਾਣ ਪੰਜ ਉਪ ਪ੍ਰਾਣ ਨੇ, ਪੰਜ ਮੁੱਖ ਪ੍ਰਾਣ ਨੇ। ਕਿਹੜੇ ਕਿਹੜੇ ਪ੍ਰਾਣ? ਇੱਕੋ ਹੀ ਨੇ ਪਰ ਉਹ ਕੰਮ ਵੱਖਰਾ ਵੱਖਰਾ ਕਰਦੇ ਨੇ ਨਾ। ਇੱਕ ਪ੍ਰਾਣ ਸਾਡੀ ਛਾਤੀ 'ਚ ਚੱਲ ਰਹੇ ਨੇ, ਨਾਸਕਾ ਵਿੱਚੋਂ ਆ ਰਹੇ ਨੇ। ਇੱਕ ਪ੍ਰਾਣ ਗੁਦਾ ਵਿੱਚ ਕੰਮ ਕਰ ਰਿਹਾ, ਉਹ ਮਲ ਤਿਆਗਣ ਦਾ ਕੰਮ ਕਰ ਰਿਹਾ। ਇੱਕ ਪ੍ਰਾਣ ਸਾਡੂ ਅਸੀਂ ਜੰਭਾਈ ਆਉਂਦੀ ਹੈ, ਛਿੱਕ ਆਉਂਦੀ ਹੈ, ਉਹ ਹਵਾ ਉਹ ਵੱਖਰੀ ਕੰਮ ਕਰਦੀ ਹੈ। ਇੱਕ ਹਵਾ ਸਾਡੇ ਦਿਮਾਗ ਦੇ ਵਿੱਚ ਘੁੰਮ ਰਹੀ ਹੈ, ਉਹ ਵੱਖਰਾ ਕੰਮ ਕਰਦੀ ਹੈ। ਇੱਦਾਂ ਇਹ ਪ੍ਰਾਣ ਜਿਹੜੇ ਨੇ ਵੱਖੋ ਵੱਖਰੇ ਕੰਮ ਕਰਦੇ ਨੇ। ਨਾਭੀ ਵਿੱਚ ਵੱਖਰਾ ਕੰਮ ਹੋ ਰਿਹਾ, ਪ੍ਰਾਣਾਂ ਦੀ ਗੰਢ ਬੰਨੀ ਹੋਈ ਹੈ ਉੱਥੇ, ਹੈਣ ਹੈ ਹਵਾ ਹੀ ਪਰ ਉਹਨੂੰ 10 ਹਿੱਸਿਆਂ ਵਿੱਚ ਵੰਡਿਆ ਹੋਇਆ। ਉਹ 10 ਹਿੱਸੇ ਕਿਹੜੇ ਕਿਹੜੇ ਨੇ? ਪਹਿਲਾ ਹੈ ਪ੍ਰਾਣ, ਦੂਜਾ ਹੈ ਅਪਾਨ, ਤੀਜਾ ਹੈ ਸਮਾਨ, ਤੇ ਚੌਥਾ ਹੈ ਉਦਾਨ, ਤੇ ਪੰਜਵਾਂ ਹੈ ਬਿਆਨ, ਤੇ ਛੇਵਾਂ ਹੈ ਨਾਗ, ਤੇ ਫਿਰ ਸੱਤਵਾਂ ਹੈ ਕੂਰਮ। ਇੱਦਾਂ ਫਿਰ ਇਹ ਦੱਸ ਕੇ ਸੱਤ ਪੌਣਾ ਫਿਰ ਅੱਗੇ ਤਿੰਨ ਹੋਰ ਦੱਸਦੇ ਹਨ।
ਕਿਰਕਲ ਦੇਵੰਦਤ ਤਨੰਜੈ ਇਹ ਦਸ ਬਇਸ਼ਟ ਗਨੀਜੈ ਪ੍ਰਾਣ।
ਫਿਰ ਅੱਠਵੀਂ ਜਿਹੜੀ ਪੌਣ, ਅੱਠਵੇਂ ਪ੍ਰਾਣ ਨੇ ਕ੍ਰਿਕੁਲ, ਫਿਰ ਨੌਵੇਂ ਨੇ ਦੇਵਦੱਤ, ਤੇ ਦਸਵਾਂ ਤਨੰਜੈ, ਤਨੰਜੈ ਵਾਯੂ। ਇਹ 10 ਪੌਣਾ ਹੋ ਗਈਆਂ। ਇਹ ਜਿਹੜੀਆਂ 10 ਪੌਣਾ ਨੇ, ਇਹ 10 ਵਿਅਸ਼ਟ ਗਨੀਜੈ ਪ੍ਰਾਣ, ਜਿਹੜਾ ਵਿਅਸ਼ਟੀ ਕਰਕੇ ਜੀਵ ਹੈ, ਕਿਉਂਕਿ ਇੱਥੇ ਵਿਅਸ਼ਟੀ ਤੇ ਸਮਸ਼ਟੀ ਦੋ ਚੀਜ਼ਾਂ ਆਉਣੀਆਂ ਨੇ। ਵਿਅਸ਼ਟੀ ਜੀਵ ਹੈ ਤੇ ਸਮਸ਼ਟੀ ਈਸ਼ਵਰ ਹੈ। ਜਿਹੜਾ ਵਿਅਸ਼ਟੀ ਜੀਵ ਹੈ ਉਹਦੇ ਵਿੱਚ ਇਹ ਜਿਹੜੀਆਂ 10 ਪ੍ਰਾਣਾਂ ਨੇ, ਇਹ ਜਿਹੜੇ 10 ਪ੍ਰਾਣ ਨੇ, ਇਹ ਕੰਮ ਕਰਦੇ ਨੇ। ਉਹਦੇ ਵਿੱਚ ਇਹ 10 ਪ੍ਰਾਣ ਹਨ।
ਕਿਰਿਆ ਸ਼ਕਤੀ ਨੇ ਪ੍ਰਾਣ ਸਮਸ਼ਟੇ ਕਾਰਨ ਸੂਖਮ ਥੂਲ ਸਰੀਰ।
ਜਿਹੜੀ ਕਿਰਿਆ ਸ਼ਕਤੀ ਹੈ ਉਹਦੇ ਕਰਕੇ ਜਿਹੜੇ ਪ੍ਰਾਣ ਪਦ ਹੈ ਉਹ ਸਮਸ਼ਟੀ ਹੈ। ਕਾਰਨ ਸੂਖਮ ਤੇ ਅਸਥੂਲ ਇਹ ਜਿਹੜੇ ਤਿੰਨ ਸਰੀਰ ਹਨ, ਇਹ ਤ੍ਰੈ ਸਰੀਰਾਂ ਦੀ ਜਿਹੜੀ ਵਿਅਸ਼ਟੀ ਸਮਸ਼ਟੀ ਭੇਦ ਕਰਕੇ ਦੋ ਤਰ੍ਹਾਂ ਦੇ ਹਨ। ਵਿਅਸ਼ਟੀ ਤੇ ਸਮਸ਼ਟੀ ਦੋ ਤਰ੍ਹਾਂ ਦੇ ਨੇ। ਵਿਅਸ਼ਟੀ ਜਿਹੜੀ ਉਹ ਜੀਵ ਦੀ ਹੈ, ਜਿਹੜੀ ਸਮਸ਼ਟੀ ਹੈ ਉਹ ਈਸ਼ਵਰ ਦੇ ਸਰੀਰ ਦੀ ਮੰਨੀ ਹੈ।
ਵੈਰਾਟ ਸੂਤਰ ਅਭਿਆਕ੍ਰਿਤ ਜੇਈ ਏਈ ਸਮਸ਼ਟ ਸਰੀਰ ਗੰਭੀਰ।
ਜਿਹੜਾ ਵਿਅਸ਼ਟੀ ਆ ਉਹਦੇ ਤਿੰਨ ਸਰੀਰ ਨੇ, ਕਾਰਨ ਸੂਖਮ ਤੇ ਸਥੂਲ। ਇਸੇ ਤਰ੍ਹਾਂ ਸਮਸ਼ਟੀ ਈਸ਼ਵਰ ਦੇ ਵੀ ਤਿੰਨ ਸਰੀਰ ਨੇ ਵਿਰਾਟ ਸਰੂਪ ਦੇ ਵਿੱਚ। ਉਹ ਅਭਿਆਕ੍ਰਿਤ ਜਿਹੜਾ ਮਾਇਆ ਵਿਸ਼ੇਸ਼ਗਿਆ ਗਿਆ ਹੈ, ਮਾਇਆ ਸਬਲ ਈਸ਼ਵਰ ਹੈ, ਉਹਨੂੰ ਸਮਸ਼ਟੀ ਸਰੀਰ ਕਰਕੇ ਉਹ ਗੰਭੀਰ ਕਿਹਾ ਜਾਂਦਾ ਹੈ। ਉਹਦੇ ਜਿਹੜੇ ਨੇ ਉਹ ਤਿੰਨ ਸਰੀਰ ਨੇ, ਉਹਦੇ ਵੀ ਤਿੰਨ ਅਭਿਮਾਨੀ ਨੇ, ਉਹਦੇ ਵੀ ਅੱਗੇ ਜਿਹੜੇ ਨੇ ਉਹ ਤਿੰਨ ਸਰੀਰ ਮੰਨੇ ਜਾਂਦੇ ਨੇ, ਤਿੰਨ ਅਭਿਮਾਨੀ ਮੰਨੇ ਜਾਂਦੇ ਨੇ। ਜਿਵੇਂ ਇਸ ਜੀਵ ਦੇ ਤਿੰਨ ਅਭਿਮਾਨੀ ਦੱਸਦੇ ਹਨ।
ਅਭਿਮਾਨੀ ਵਿਸ਼ਵ ਤੇਜਸ ਪ੍ਰਾਗਿਆ ਇਹ ਬਇਸ਼ਟ ਕੇ ਤੀਨ ਸਦੀਰ।
ਵਿਅਸ਼ਟੀ ਭੇਦ ਕਰਕੇ ਜੀਵ ਹੈ, ਇਹਦੇ ਤਿੰਨ ਅਭਿਮਾਨੀ ਨੇ, ਜਾਗਰਤ ਸੁਪਨ ਸੁਖੋਪਤੀ ਦੇ ਪਿੱਛੇ ਵੀ ਇਹ ਕਥਾ ਆਈ ਸੀ 15 ਸਵਾਲਾਂ ਦੇ ਜਵਾਬ, ਜੇ ਸਿਮਰਤੀ ਵਿੱਚ ਹੋਵੇ ਕਿਸੇ ਪ੍ਰੇਮੀ ਦੇ ਤੇ ਯਾਦ ਰੱਖ ਲੈਣਾ। ਕਿ ਵਿਸ਼ਵ ਤੇਜਸ ਤੇ ਪ੍ਰਗਿਆ ਇਹ ਤਿੰਨ ਜਿਹੜੇ ਅਭਿਮਾਨੀ ਨੇ ਜਾਗਰਤ ਸੁਪਨ ਤੇ ਸੁਖੋਪਤੀ ਦੇ। ਜਾਗਰਤ ਅਵਸਥਾ ਦਾ ਅਭਿਮਾਨੀ ਵਿਸ਼ਵ ਹੈ, ਔਰ ਜਿਹੜੀ ਸਵਪਨ ਅਵਸਥਾ ਹੈ ਉਹਦਾ ਅਭਿਮਾਨੀ ਤੇਜਸ ਹੈ, ਜਿਹੜੀ ਸੁਖੋਪਤੀ ਅਵਸਥਾ ਉਹਦਾ ਅਭਿਮਾਨੀ ਪ੍ਰਗਿਆ ਹੈ। ਇੱਦਾਂ ਵਿਅਸ਼ਟੀ ਭੇਦ ਕਰਕੇ ਜਿਹੜਾ ਜੀਵ ਹੈ ਉਹਦੇ ਇਹ ਤਿੰਨ ਅਭਿਮਾਨੀ ਨੇ। ਇਸੇ ਤਰ੍ਹਾਂ ਈਸ਼ਵਰ ਸਮਸ਼ਟੀ ਭੇਦ ਕਰਕੇ ਹੈ, ਸਮਸ਼ਟੀ ਰੂਪ ਕਰਕੇ ਹੈ, ਵੀ ਉਹ ਵਿਸ਼ਾਲ ਹੈ ਨਾ, ਈਸ਼ਵਰ ਮਾਇਆ ਸਬਲ ਹੈ। ਉਹਦੇ ਵੀ ਅੱਗੇ ਤਿੰਨ ਸਰੀਰ ਨੇ, ਉਹ ਕਿਹੜੇ ਨੇ ਦੱਸਦੇ ਨੇ, ਤਿੰਨ ਅਭਿਮਾਨੀ ਦੱਸਦੇ ਨੇ।
ਈਸ਼ਵਰ ਹਿਰਣ ਗਰਭ ਵੈਸ਼ਵ ਨਰ ਇਹ ਸਮਸ਼ਟੀ ਅਭਿਮਾਨੀ ਵੀਰ।
ਈਸ਼ਵਰ ਦਾ ਹਿਰਣਾ ਗਰਭ ਕਰਕੇ, ਵੈਸ਼ਵਾ ਨਰ ਕਰਕੇ, ਸਮਸ਼ਟੀ ਭੇਦ ਕਰਕੇ, ਇਸ ਤਰ੍ਹਾਂ ਵਿਅਸ਼ਟੀ ਕਾਰਨ ਤੇ ਸਖੂਮ ਸਥੂਲ ਦਾ ਜਿਹੜਾ ਸਰੀਰਾਂ ਦੇ ਅਭਿਮਾਨੀ ਵਿਸ਼ਵ ਤੇਜਸ ਪ੍ਰਾਗਕ ਨੇ, ਤਿਵੇਂ ਸਮਸ਼ਟੀ ਦੇ ਤ੍ਰੈਵਾਂ ਸਰੀਰਾਂ ਦਾ ਜਿਹੜਾ ਅਭਿਮਾਨੀ ਈਸ਼ਵਰ ਹੈ, ਹਿਰਣਾ ਗਰਭ ਤੇ ਵੈਸ਼ਵਾ ਨਰ ਹਨ। ਜਿਵੇਂ ਸਾਡੇ ਜੀਵ ਦੇ ਅਭਿਮਾਨੀ ਪਿੱਛੇ ਤਿੰਨ ਦੱਸੇ ਨੇ, ਵਿਸ਼ਵ ਤੇਜਸ ਪ੍ਰਗਿਆ ਹੈ, ਇਸੇ ਤਰ੍ਹਾਂ ਜਿਹੜਾ ਸਮਸ਼ਟੀ ਰੂਪ ਕਰਕੇ ਈਸ਼ਵਰ ਹੈ ਉਹਦੇ ਜਿਹੜੇ ਤਿੰਨ ਅਭਿਮਾਨੀ ਨੇ, ਦੋ ਅਭਿਮਾਨੀ ਨੇ, ਉਹ ਵਿਸ਼ਵ ਤੇ ਤੇਜਸ ਹਨ ਤੇ ਪ੍ਰਗਿਆ ਹਨ।
ਬਇਸ਼ਟੀ ਸਮਸ਼ਟ ਅਦਿਸ਼ਟ ਲਖੋ ਦ੍ਵੈ ਜਿਮ ਸਰਪਾਦ ਜੇਵਰੀ ਮਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਦਇਆ ਸਿੰਘ ਜੀ ਹੁਣ ਇੱਥੇ ਸਾਰੀ ਗੁੰਝਲੀ ਖੋਲ ਦੇਣ ਲੱਗੇ ਨੇ, ਕਹਿੰਦੇ ਵੀ ਆਹ ਜਿਹੜਾ ਸਮਸ਼ਟੀ ਵਿਅਸ਼ਟੀ ਦਾ ਚੱਕਰ ਹੈ ਨਾ, ਵੀ ਆਹ ਜੀਵ ਹੈ ਤੇ ਈਸ਼ਵਰ ਹੈ, ਇਹ ਝੂਠ ਹੀ, ਇਹ ਅਧਿਆਸਤ ਹੈ ਬ੍ਰਹਮ ਦੇ ਵਿੱਚ, ਬ੍ਰਹਮ ਨੂੰ ਹੀ ਜੀਵ ਮੰਨਿਆ ਹੋਇਆ, ਉਹਨੂੰ ਈਸ਼ਵਰ ਮੰਨਿਆ ਹੋਇਆ। ਅਸਲੀ ਜਿਹੜਾ ਬ੍ਰਹਮੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਅਸਲ ਵਿੱਚ ਹੈ ਬ੍ਰਹਮੀ। ਜਿਵੇਂ ਨਦੀਆਂ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ, ਪਿੱਛੇ ਉਦਾਹਰਣ ਆਈ ਸੀ ਨਾ, ਨਦੀ ਜਿਹੜੀ ਆ ਉਹ ਈਸ਼ਵਰ ਹੈ, ਜਿਹੜੇ ਵਾਹੜੇ ਨੇ ਨਾਲੇ ਉਹ ਜੀਵ ਹੈ, ਤੇ ਸਮੁੰਦਰ ਜਿਹੜਾ ਉਹ ਬ੍ਰਹਮ ਹੈ। ਪਰ ਅਸਲ ਵਿੱਚ ਵੇਖੀਏ ਹੈ ਤਾਂ ਤਿੰਨਾਂ ਚ ਪਾਣੀ ਨਾ, ਨਾਲਿਆਂ ਵਿੱਚ ਵੀ ਪਾਣੀ ਹੈ, ਨਦੀਆਂ ਵਿੱਚ ਵੀ ਪਾਣੀ ਹੈ, ਤੇ ਸਮੁੰਦਰ ਵਿੱਚ ਵੀ ਪਾਣੀ, ਤਾਂ ਤਿੰਨਾਂ ਵਿੱਚ ਹੀ ਹੈ, ਤਿੰਨੇ ਇੱਕੋ ਰੂਪ ਹੀ ਨੇ। ਏਦਾਂ ਉਦਾਂ ਕਹੇ ਜਾਂਦੇ ਨੇ ਦੋ ਈਸ਼ਵਰ ਤੇ ਜੀਵ ਸਮਸ਼ਟੀ ਵਿਅਸ਼ਟੀ ਭੇਦ ਕਰਕੇ, ਪਰ ਅਸਲ ਵਿੱਚ ਬ੍ਰਹਮ ਵਿੱਚ ਅਧਿਆਸਤ ਕੀਤੇ ਹੋਏ ਨੇ, ਕਲਪਿਤ ਕੀਤੇ ਹੋਏ ਨੇ। ਕਿਵੇਂ? ਉਦਾਹਰਣ ਦਿੰਦੇ ਨੇ, ਜਿਵੇਂ ਰੱਸੀ ਦੇ ਵਿੱਚ ਸੱਪ ਕਲਪਿਤ ਕਰ ਲਿਆ, ਰੱਸੀ ਪਈ ਸੀ ਟੇਢੀ ਜੀ ਹੋ ਕੇ, ਵਿੰਗੀ ਜੀ ਹੋ ਕੇ, ਤੇ ਵੇਖ ਕੇ ਮਨ ਚ ਅਧਿਆਸਤ ਕਰ ਲਿਆ, ਰੱਸੀ ਵਿੱਚ ਅਧਿਆਸਤ ਕਰ ਲਿਆ ਕਿ ਇਹ ਰੱਸੀ ਨਹੀਂ ਸੱਪ ਪਿਆ, ਇਹ ਰੱਸੀ ਨਹੀਂ ਹੈ ਸੱਪ ਪਿਆ। ਫਿਰ ਡਰੀ ਜਾਂਦਾ, ਕੰਬੀ ਜਾਂਦਾ, ਪਸੀਨੇ ਆਉਂਦੇ ਨੇ ਵੇਖ ਕੇ ਵੀ ਸੱਪ ਪਿਆ ਹੈ, ਤਾਂ ਉਹ ਅਧਿਆਸਤ ਹੀ ਨਾ, ਝੂਠ ਹੀ, ਪਰ ਰੱਸੀ ਵਿੱਚ ਸੱਪ ਕਲਪ ਲਿਆ। ਏਦਾਂ ਜੀਵ ਤੇ ਈਸ਼ਵਰ ਇਹਨੇ ਕਲਪ ਲਿਆ, ਬ੍ਰਹਮ ਦੇ ਵਿੱਚ ਅਧਿਆਸਤ ਕੀਤੇ ਹੋਏ ਨੇ। ਅਸਲ ਵਿੱਚ ਬ੍ਰਹਮ ਹੀ ਬ੍ਰਹਮ ਹੈ, ਉਹਦੇ ਵਿੱਚ ਜੀਵ ਈਸ਼ਵਰ ਜਿਹੜੇ ਨੇ ਉਹ ਅਧਿਆਸਤ ਕੀਤੇ ਹੋਏ ਨੇ, ਕਲਪਨਾ ਕੀਤੇ ਹੋਏ ਨੇ।
ਸੀਪ ਬਿਖੈ ਰੂਪੋ ਜਿਮ ਕਲਪਤ, ਤਿਸ ਬ੍ਰਹਮ ਆਤਮ ਚੇਤਨ ਆਏ।
ਜਿਵੇਂ ਸਿੱਪੀ ਦੇ ਵਿੱਚ ਗੁਰੂ ਖਾਲਸਾ ਜੀ ਚਾਂਦੀ ਕਲਪਿਤ ਕਰ ਲਈ, ਸਿੱਪੀ ਪਈ ਸੀ, ਵੇਖਿਆ, ਵੇਖਣ ਚ ਦੂਰੋਂ ਨਾ ਨਜ਼ਰ ਆਈ ਤੇ ਆਖਿਆ ਚਾਂਦੀ ਪਈ ਹੈ, ਉਹ ਕਲਪਿਤ ਹੈ। ਏਦਾਂ ਬ੍ਰਹਮ ਆਤਮਾ ਦੇ ਵਿੱਚ ਅਗਿਆਨ ਕਰਕੇ ਜੀਵ ਤੇ ਈਸ਼ਵਰ ਨੂੰ ਕਲਪਿਤ ਕੀਤਾ ਹੋਇਆ, ਅਸਲ ਵਿੱਚ ਨਾ ਜੀਵ ਹੈ ਤੇ ਨਾ ਈਸ਼ਵਰ ਹੀ ਹੈ, ਕੇਵਲ ਬ੍ਰਹਮ ਹੀ ਬ੍ਰਹਮ ਹੈ, ਬ੍ਰਹਮ ਹੀ ਬ੍ਰਹਮ ਹੈ।
ਹੈ ਅਗਿਆਨ ਕਰ ਕਲਪਤ ਸਭ ਜਗ,
ਇਹ ਜਿਹੜਾ ਸਾਰਾ ਜਗ ਹੈ ਅਗਿਆਨ ਕਰਕੇ ਹੀ ਕਲਪਨਾ ਕੀਤਾ ਹੋਇਆ।
ਅਧਿਸ਼ਟਾਨ ਆਤਮ ਇਕ ਚਾਏ,
ਅਸਲ ਦੇ ਵਿੱਚ ਤਾਂ ਇੱਕ ਅਧਿਸ਼ਟਾਨ ਸਤ ਸਰੂਪ ਆਤਮਾ ਨੂੰ ਹੀ ਜਾਣੋ, ਉਹੀ ਸਾਰੇ ਪਾਸੇ ਵਰਤ ਰਹੀ ਹੈ।
ਨਹੀਂ ਜੇਵਰੀ ਜਾਣੈ ਜੋ ਲਗ,
ਪਰ ਜਦੋਂ ਤੱਕ ਪਤਾ ਨਾ ਲੱਗੇ ਵੀ ਰੱਸੀ ਪਈ ਹੈ,
ਤੋ ਲਗ ਕਲਪ ਕਲਪ ਦੁੱਖ ਪਾਏ,
ਕਲਪ ਕਲਪ ਕੇ ਦੁੱਖ ਪਾਉਂਦਾ, ਹਾਏ ਸੱਪ ਪਿਆ, ਹਾਏ ਸੱਪ ਪਿਆ, ਪਰ ਜਦੋਂ ਪਤਾ ਲੱਗ ਜੇ ਰੱਸੀ ਆ, ਫਿਰ ਇੱਕਦਮ ਡਰ ਖਤਮ ਹੋ ਜਾਂਦਾ। ਏਦਾਂ ਜਦੋਂ ਤੱਕ ਇਸ ਜਗਤ ਨੂੰ ਇਹ ਜਗਤ ਹੀ ਸਮਝੀ ਬੈਠਾ, ਸੱਚ ਸਮਝੀ ਬੈਠਾ ਹੈ, ਇਹ ਕਲਪਨਾ, ਪਰ ਇਹਨੂੰ ਸੱਚ ਸਮਝੀ ਬੈਠਾ, ਉਦੋਂ ਤੱਕ ਕਲਪਦਾ ਰਹਿੰਦਾ, ਹਾਏ ਮਰ ਗਿਆ, ਹਾਏ ਮਰ ਗਿਆ, ਜੀਵ ਇਹੀ ਕਰਦਾ ਰਹਿੰਦਾ। ਪਰ ਜਦੋਂ ਪਤਾ ਲੱਗ ਜੇ ਵੀ ਸਭ ਕੁਝ ਪਰਮੇਸ਼ਰ ਰੂਪ ਹੀ ਹੈ, ਫਿਰ ਕਲਪਨਾ ਮੁੱਕ ਜਾਂਦੀ ਹੈ, ਫਿਰ ਕਲਪਨਾ ਖਤਮ ਹੋ ਜਾਂਦੀ ਹੈ।
ਪਰਲੈ,
ਹੁਣ ਪਰਲੈ ਦੱਸਣ ਲੱਗੇ ਨੇ ਤਿੰਨ ਪ੍ਰਕਾਰ ਦੀ। ਉਹ ਪਰਲੈ ਕੀ ਹੈ? ਪਰਲੈ ਜਿਹਨੂੰ ਮੁਸਲਮਾਨ ਵੀਰ ਕਿਆਮਤ ਦਾ ਦਿਨ ਵੀ ਕਹਿੰਦੇ, ਵੀ ਜਿਸ ਦਿਨ ਸਭ ਕੁਝ ਖਤਮ ਹੋ ਜਾਏਗਾ। ਤਿੰਨ ਪ੍ਰਕਾਰ ਦੀ ਪਰਲੈ ਦੱਸਦੇ ਹਨ।
ਤਤ ਪੰਚੀਕ੍ਰਿਤ ਪੰਚ ਅਪੰਚੀਕ੍ਰਿਤ ਜਬ ਸਗਰੇ ਲੇਤਾ ਕੋ ਪਾਏ।
ਖਾਲਸਾ ਜੀ, ਜਿਹੜੇ ਪੰਜ ਤੱਤ ਪੰਚੀਕ੍ਰਿਤ ਹੁੰਦੇ ਨੇ, ਕਿਉਂਕਿ ਸਿੱਧਾ ਜੇ ਤੁਸੀਂ ਪਾਣੀ ਤੇ ਅੱਗ ਨੂੰ ਮਿਲਾਓਗੇ, ਮਿਲਣਗੇ, ਕਦੇ ਅੱਗ ਤੇ ਪਾਣੀ ਇਕੱਠੇ ਰਹਿ ਸਕਦੇ ਨੇ? ਕਦੇ ਨਹੀਂ ਰਹਿ ਸਕਦੇ। ਆਕਾਸ਼ ਤੇ ਧਰਤੀ ਨੂੰ ਇਕੱਠਾ ਕਰ ਸਕਦੇ ਹੋ? ਕਦੇ ਨਹੀਂ ਕਰ ਸਕਦੇ। ਹਵਾ ਨੂੰ ਇੱਕ ਜਗ੍ਹਾ ਤੇ ਬੰਨ ਕੇ ਰੱਖ ਸਕਦੇ ਹੋ? ਨਹੀਂ ਰੱਖ ਸਕਦੇ। ਉਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੁੰਦਾ, ਉਹਨੂੰ ਪੰਚੀਕ੍ਰਿਤ ਕਹਿੰਦੇ ਨੇ। ਉਹ ਫਿਰ ਇੱਕ ਦੂਜੇ ਚ ਮਿਲਦੇ ਨੇ। ਪਾਣੀ ਵਿੱਚ ਅੱਗ ਮਿਲ ਜਾਂਦੀ ਹੈ, ਤੇ ਅੱਗ ਦੇ ਵਿੱਚ ਫਿਰ ਹਵਾ ਮਿਲ ਜਾਂਦੀ ਹੈ, ਹਵਾ ਦੇ ਵਿੱਚ ਫਿਰ ਪੌਣ ਮਿਲ ਜਾਂਦੀ ਹੈ, ਪੌਣ ਮਿਲ ਹਵਾ ਦੇ ਵਿੱਚ ਫਿਰ ਆਕਾਸ਼ ਮਿਲ ਜਾਂਦਾ। ਇੱਦਾਂ ਪੰਜੇ ਤੱਤ ਜਿਹੜੇ ਨੇ ਉਹ ਪੰਚੀਕ੍ਰਿਤ ਹੁੰਦੇ ਨੇ। ਪਰ ਜਦੋਂ ਪੰਚੀਕ੍ਰਿਤ ਨਹੀਂ ਹੁੰਦੇ, ਯਾਨੀ ਕਿ ਅਪੰਚੀਕ੍ਰਿਤ ਹੁੰਦੇ ਨੇ, ਭਾਵ ਜਦੋਂ ਸੂਕਸ਼ਮ ਰੂਪ ਦੇ ਵਿੱਚ ਹੁੰਦੇ ਹਨ, ਜਦੋਂ ਉਹ ਸਾਰੇ ਅਪੰਚੀਕ੍ਰਿਤ ਵਿੱਚ ਸਗਲੇ ਲੈਤਾ ਕੋ ਪਾਏ, ਉਹ ਸਗਲੇ ਸਾਰੇ ਅਪੰਚੀਕ੍ਰਿਤ ਵਿੱਚ ਲੈ ਹੋ ਜਾਂਦੇ ਹਨ।
ਭੂਤ ਅਪੰਚੀਕ੍ਰਿਤ ਪੁੰਨ ਸਾਰੇ ਅਭਿਆਕ੍ਰਿਤ ਮੈਂ ਲੈ ਹੋ ਜਾਏ।
ਜਿਹੜੇ ਉਹ ਪੰਜ ਸਥੂਲ ਭੂਤ ਨੇ ਤੇ ਅਪੰਚੀਕ੍ਰਿਤ ਜਿਹੜੇ ਸੂਕਸ਼ਮ ਪੰਜ ਤੱਤ ਨੇ, ਸੂਕਸ਼ਮ ਪੰਜ ਤੱਤ ਕਿਹੜੇ ਨੇ? ਸ਼ਬਦ ਸਪਰਸ਼ ਰੂਪ ਰਸ ਗੰਧ। ਸਥੂਲ ਕਿਹੜੇ ਨੇ? ਧਰਤੀ ਵਾਯੂ ਜਲ ਆਕਾਸ਼ ਤੇ ਅਗਨੀ। ਇਹ ਜਿਹੜੇ ਸੂਕਸ਼ਮ ਤੇ ਸਥੂਲ ਤੱਤ ਨੇ, ਇਹ ਜਦੋਂ ਅਭਿਆ ਕ੍ਰਿਤ ਕਹਿੰਦੇ ਨੇ ਈਸ਼ਵਰ ਨੂੰ ਉਹਦੇ ਵਿੱਚ ਜਦੋਂ ਇਹ ਸਾਰੇ ਲੈ ਹੋ ਜਾਂਦੇ ਹਨ
ਊਤ ਸਥੂਲ ਹੋਏ ਲੈ ਜਬੋ ਯਾ ਕੋ ਪ੍ਰਲੈ ਰਹਿਣ ਦਿਨ ਨਾਏ
ਭੂਤ ਤੇ ਸਥੂਲ ਸਦੋਂ ਸਾਰੇ ਉਸ ਪਰਮਾਤਮਾ ਵਿੱਚ ਈਸ਼ਵਰ ਵਿੱਚ ਲੈ ਹੋ ਜਾਂਦੇ ਨੇ ਉਹਨੂੰ ਰਾਤ ਦਿਨ ਦੀ ਪਰਲੈ ਕਹਿੰਦੇ ਹਨ ਕਿ ਇੱਕ ਰਾਤ ਦੀ ਪਰਲੈ ਤੇ ਇੱਕ ਦਿਨ ਦੀ ਪਰਲੈ ਕਹੀ ਜਾਂਦੀ ਹੈ
ਸੂਖਮ ਭੂਤ ਹੋਏ ਲੈ ਜਾਣੋ
ਦੂਸਰੀ ਪਰਲੈ ਹੈ ਪ੍ਰਾਕਿਰਤਿਕ ਪਰਲੈ ਉਹ ਕੀ ਹੈ ਵੀ ਜਦੋਂ ਸੂਖਮ ਤੱਤ ਵੀ ਖਤਮ ਹੋ ਜਾਣ ਸਾਰੇ ਜਿਹੜੇ ਸੂਖਸ਼ਮ ਤੱਤ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਉਹ ਵੀ ਸਾਰੇ ਲੈ ਹੋ ਜਾਣ
ਪ੍ਰਾਕਿਰਤ ਪਰਲੈ ਸੋ ਨਾਮ ਕਾਏ
ਖਾਲਸਾ ਜੀ ਪ੍ਰਕਿਰਤਕ ਪਰਲੈ ਕਹਿੰਦੇ ਹਨ ਇੱਕ ਪਹਿਲਾਂ ਦੱਸ ਦਿੱਤੀ ਹੈ ਉੱਪਰ ਕਿ ਈਸ਼ਵਰ ਦੇ ਵਿੱਚ ਲੈ ਹੋ ਜਾਣ ਯਾਨੀ ਕਿ ਬ੍ਰਹਮਾ ਸਵੇਰੇ ਸਾਜਦਾ ਸ੍ਰਿਸ਼ਟੀ ਸ਼ਾਮ ਨੂੰ ਖਤਮ ਕਰ ਦਿੰਦਾ ਉਹ ਦਿਨ ਰਾਤ ਦੀ ਪਰਲੈ ਮੰਨੀ ਜਾਂਦੀ ਇੱਕ ਰਾਤ ਪਰਲੈ ਰਹਿੰਦੀ ਇੱਕ ਦਿਨ ਦੇ ਵਿੱਚ ਸ੍ਰਿਸ਼ਟੀ ਸਾਜਦਾ ਰਾਤ ਨੂੰ ਖਤਮ ਕਰ ਦਿੰਦਾ ਪਰ ਜਿਹੜੀ ਦੂਸਰੀ ਪਰਲਾ ਹੈ ਉਹ ਪ੍ਰਕਿਰਤਕ ਪਰਲਾ ਵੀ ਜਦੋਂ ਉਹ ਵੀ ਖਤਮ ਹੋ ਜਾਏ ਪੰਜੇ ਤੱਤ ਵੀ ਖਤਮ ਹੋ ਜਾਣ ਸੂਕਸ਼ਮ ਤੱਤ ਜਿਹੜੇ ਨੇ ਉਹ ਵੀ ਲੈ ਹੋ ਜਾਣ ਉਹਨੂੰ ਪ੍ਰਕਿਰਤਕ ਪਰਲਾ ਕਹਿੰਦੇ ਹਨ
ਬ੍ਰਹਮ ਸੱਚਦਾਨੰਦ ਗਿਆਨ ਤੇ ਸਭ ਕੋ
ਖਾਲਸਾ ਜੀ ਜਦੋਂ ਬ੍ਰਹਮ ਸੱਚ ਦਾ ਆਨੰਦ ਗਿਆਨ ਹੋ ਜੇ ਉਹਦਾ ਕਿ ਮੈਂ ਸੱਚ ਚੇਤਨ ਬ੍ਰਹਮ ਆਨੰਦ ਸਰੂਪ ਹਾਂ
ਜਬ ਅਭਾਵ ਹੋਏ ਜਾਏ
ਜਦੋਂ ਸਾਰਾ ਕੁਝ ਹੀ ਅਭਾਵ ਹੋ ਜਾਵੇ ਸੂਕਸ਼ਮ ਤੱਤ ਈਸ਼ਵਰ ਜੀਵ ਸਭ ਕੁਝ ਹੀ ਅਭਾਵ ਹੋ ਜਾਏ ਸਭ ਕੁਝ ਹੀ ਸਮਾ ਜਾਵੇ
ਸੀ ਪਰਜੂ ਕੋ ਗਿਆਨ ਹੋਏ ਜਬ
ਜਦੋਂ ਪਤਾ ਲੱਗ ਜੇ ਵੀ ਰੱਸੀ ਦਾ ਤੇ ਰੱਜੂ ਦਾ ਤੇ ਸੀਪ ਦਾ ਗਿਆਨ ਹੋ ਜਾਵੇ
ਰੂਪਾ ਸਰਪ ਨਹੀਂ ਜਿਸ ਪਾਏ
ਰੱਸੀ ਦਾ ਗਿਆਨ ਹੋ ਜੇ ਤੇ ਸਰਪ ਖਤਮ ਹੋ ਜਾਂਦਾ ਰੱਸੀ ਦਾ ਪਤਾ ਲੱਗ ਜੇ ਸੱਪ ਖਤਮ ਸਿੱਪੀ ਦਾ ਗਿਆਨ ਹੋ ਜੇ ਤੇ ਚਾਂਦੀ ਖਤਮ ਏਦਾਂ ਜਦੋਂ ਗਿਆਨ ਹੋ ਜਾਏ ਉਦੋਂ ਜੀਵ ਈਸ਼ਵਰ ਪੰਜ ਤੱਤ ਸੂਖਮ ਸਥੂਲ ਸਭ ਲੈ ਹੋ ਜਾਂਦੇ ਹਨ
ਤਥਾ ਅਧਿਅਸ਼ਟ ਗਿਆਨ ਤੇ ਨਾਨਾ ਹੋਏ ਅਭਾਵ ਸਭ ਦ੍ਵੈਤ ਬਿਲਾਏ
ਅਧਿਅਸ਼ਟ ਦੇ ਵਿੱਚ ਜਦੋਂ ਇਹ ਨਾਨਾ ਅਧਿਅਸ਼ਟ ਗਿਆਨ ਦੇ ਵਿੱਚ ਅਧਿਅਸ਼ਟ ਪਰਮਾਤਮਾ ਵਿੱਚ ਬ੍ਰਹਮ ਵਿੱਚ ਅਧਿਅਸ਼ਟ ਹੋ ਕਰਕੇ ਨਾਨਾ ਰੂਪ ਕਰਕੇ ਨਜ਼ਰ ਆਉਂਦੇ ਨੇ ਪਰ ਜਦੋਂ ਗਿਆਨ ਹੋ ਜਾਏ ਉਦੋਂ ਦੁਵੈਸ਼ ਚਲੀ ਜਾਂਦੀ ਹੈ ਫਿਰ ਨਾਨਾ ਤਬ ਦੀ ਬਿਰਤੀ ਖਤਮ ਹੋ ਜਾਂਦੀ ਹੈ ਫਿਰ ਇਹ ਬਿਰਤੀ ਬਣ ਜਾਂਦੀ ਹੈ ਜੈ ਜੈ ਪੇਖੋ ਤਹ ਹਜ਼ੂਰ ਦੂਰ ਕਤੋ ਨਾ ਜਾਈ ਰੱਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ ਇਹ ਗਿਆਨ ਜਿਸ ਵੇਲੇ ਹਿਰਦੇ ਚ ਹੋ ਜਾਏ
ਗਿਆਨ ਪ੍ਰਲੈ ਇਸ ਨਾਮ ਕਹਿਤੇ ਸਤ ਗੁਰ ਉਪਦੇਸ਼ਨ ਤੇ ਪਾਏ
ਜੀ ਇਹਨੂੰ ਗਿਆਨ ਪ੍ਰਲੈ ਕਹਿੰਦੇ ਹਨ ਇਹ ਗੁਰੂ ਦੇ ਉਪਦੇਸ਼ ਤੋਂ ਬਿਨਾਂ ਨਹੀਂ ਹੁੰਦਾ ਇਹ ਗਿਆਨ ਪ੍ਰਲੈ ਕਿ ਗਿਆਨ ਵਿੱਚ ਸਾਰਾ ਸੰਸਾਰ ਅਭਾਵ ਹੋ ਜਾਂਦਾ ਇਹ ਮਨ ਦੀ ਅਵਸਥਾ ਹੈ ਜਦੋਂ ਮਨ ਗਿਆਨ ਚ ਟਿਕ ਜਾਏਗਾ ਬ੍ਰਹਮ ਦਾ ਯਥਾਰਥ ਗਿਆਨ ਹੋ ਜਾਏ ਜਿਵੇਂ ਰੱਸੀ ਦਾ ਯਥਾਰਥ ਗਿਆਨ ਹੋ ਗਿਆ ਤੇ ਸੱਪ ਖਤਮ ਹੋ ਜਾਂਦਾ ਏਦਾਂ ਜਦੋਂ ਬ੍ਰਹਮ ਦਾ ਗਿਆਨ ਹੋ ਜਾਏ ਉਦੋਂ ਜਗਤ ਖਤਮ ਹੋ ਜਾਂਦਾ ਉਦੋਂ ਸੰਸਾਰ ਖਤਮ ਹੋ ਜਾਂਦਾ ਫਿਰ ਜਗਤ ਜਗਤ ਨਜ਼ਰ ਨਹੀਂ ਆਉਂਦਾ ਫਿਰ ਸੰਸਾਰ ਸੰਸਾਰ ਨਜ਼ਰ ਨਹੀਂ ਆਉਂਦਾ ਫਿਰ ਇਹ ਸੰਸਾਰ ਸਭ ਗੋਬਿੰਦ ਰੂਪ ਹੀ ਨਜ਼ਰ ਆਉਂਦਾ ਸ੍ਰਿਸ਼ਟੀ ਸਾਰੀ ਲੈ ਹੋ ਜਾਂਦੀ ਹੈ ਵਿਲੈ ਹੋ ਜਾਂਦੀ ਹੈ ਇਹਨੂੰ ਗਿਆਨ ਪਰਲੈ ਕਹਿੰਦੇ ਨੇ ਵਿਦਵਾਨ ਜਨ
ਉਤਪਤੀ
ਹੁਣ ਉਤਪਤੀ ਕਿਵੇਂ ਹੁੰਦੀ ਹੈ ਸੰਸਾਰ ਦੀ ਉਹ ਦੱਸਦੇ ਹਨ
ਊਤ ਅਪੰਚੀ ਕ੍ਰਿਤ ਜੁਤ ਕਾਰਜ ਪੰਚੀ ਕ੍ਰਿਤ ਸਕਾਰਜ ਹੋਏ
ਜਿਹੜੇ ਅਪੰਚੀਕ੍ਰਿਤ ਭੂਤ ਸਨ ਯਾਨੀ ਕਿ ਜਿਹਨਾਂ ਦਾ ਹਾਲੇ ਪੰਚੀਕ੍ਰਿਤ ਨਹੀਂ ਹੋਇਆ ਯਾਨੀ ਕਿ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਜਿਹੜੇ ਪੰਜ ਤੱਤ ਨੇ ਜਿਹਨਾਂ ਦਾ ਹਾਲੇ ਪੰਚੀਕ੍ਰਿਤ ਨਹੀਂ ਹੋਇਆ ਪੰਜ ਤੱਤ ਨੇ ਜਿਹੜੇ ਅਗਨੀ ਜਲ ਵਾਯੂ ਪੰਚੀਕ੍ਰਿਤ ਹੁੰਦਾ ਜਦੋਂ ਮਿਲ ਜਾਣ ਅਪੰਚੀਕ੍ਰਿਤ ਹੁੰਦਾ ਜਦੋਂ ਨਹੀਂ ਮਿਲੇ ਜਦੋਂ ਇਹ ਨਹੀਂ ਸਨ ਮਿਲੇ ਉਸ ਵੇਲੇ ਫਿਰ ਜਦੋਂ ਇਹਨਾਂ ਦਾ ਕਾਰਜ ਹੋਇਆ ਭਾਵੇਂ ਪੰਚੀਕ੍ਰਿਤ ਸਹਿਤ ਹੋ ਗਏ
ਇਨਕੋ ਉਪਜਨ ਆਦਿ ਪੁਰਖ ਤੇ ਉਤਪਤ ਨਾਮ ਜਨੀ ਜੇ ਸੋਏ
ਫਿਰ ਕਹਿੰਦੇ ਇਹਨਾਂ ਨੂੰ ਪਰਮਾਤਮਾ ਤੋਂ ਉਤਪੰਨ ਹੋਇਆ ਜਾਣੋ ਇਹਨੂੰ ਉਤਪਤੀ ਕਹਿੰਦੇ ਨੇ ਕਿ ਜਦੋਂ ਅਪੰਚੀਕ੍ਰਿਤ ਤੋਂ ਪੰਚੀਕ੍ਰਿਤ ਬਣ ਜੇ ਕਾਰਜ ਬਣ ਜਾਏ ਉਹਨੂੰ ਖਾਲਸਾ ਜੀ ਉਤਪਤੀ ਕਹਿੰਦੇ ਨੇ ਫਿਰ ਉਹਨਾਂ ਪੰਜਾਂ ਤੱਤਾਂ ਤੋਂ ਸਾਰੇ ਸੰਸਾਰ ਦੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਔਰ ਉਹ ਉਤਪਤੀ ਆਦਿ ਪੁਰਖ ਤੋਂ ਮੰਨਣੀ ਹੈ ਕਿ ਉਹ ਉਤਪਤੀ ਸੰਸਾਰ ਦੀ परमात्मा तो पैदा हुई है, सब जग जिन्हें उपाया भाई करण कारण समरथ, परमात्मा ने सारा कुछ पैदा किया है।
स्थिति उपज प्रपंच थेरे बिद ब्या लग, इसको नाम स्थित तू जोए।
परलय हो गई है, उत्पत्ति भी हो गई है, फिर स्थिति जड़ी टिकी हुई है, ਇਹ ਕੀ ਹੈ ਹੁਣ ਸਥਿਤੀ ਬਾਰੇ ਦੱਸਦੇ ਨੇ। ਇਹ ਸਥਿਤੀ ਜਿਸ ਨੂੰ ਕਹਿ ਦਿੰਦੇ ਨੇ, ਇਹਦਾ ਮਤਲਬ ਹੈ ਵੀ ਇਹ ਜਿਤਨਾ ਵੀ ਪਰਪੰਚ ਜਦੋਂ ਤੱਕ ਥਿਰਿਆ ਹੋਇਆ, ਜਦੋਂ ਤੱਕ ਟਿਕਿਆ ਹੋਇਆ, ਇੱਕ ਤਾਂ ਉਦੋਂ ਤੱਕ ਟਿਕਿਆ ਰਹਿੰਦਾ ਹੈ ਜਦੋਂ ਤੱਕ ਬ੍ਰਹਮਾ ਦੀ ਉਮਰ ਹੈ। ਬਿਦ ਬੈ ਲਗ ਇਸ ਕੋ ਨਾਮ ਸਥਿਤੀ ਤੂੰ ਜੋਏ। ਬ੍ਰਹਮਾ ਦੀ ਉਮਰ ਤੱਕ, ਕਿ ਜਿੰਨੀ ਬ੍ਰਹਮਾ ਦੀ ਉਮਰ ਹੈ ਓਨੀ ਦੇਰ ਤੱਕ ਇਹ ਸੰਸਾਰ ਥਿਰਿਆ ਰਹਿੰਦਾ। ਜਦੋਂ ਬ੍ਰਹਮਾ ਖਤਮ ਹੋ ਗਿਆ, ਇੱਕ ਮਾਂ ਪਰਲੈ ਹੁੰਦੀ ਹੈ ਜਿਹਦੇ ਚ ਬ੍ਰਹਮਾ ਵੀ ਖਤਮ ਹੋ ਜਾਂਦਾ, ਜਿਹਨੂੰ ਪਿੱਛੇ ਦਰਸਾਏ ਨੇ ਗਿਆਨ ਪਰਲੈ, ਉਹਦੇ ਚ ਬ੍ਰਹਮਾ ਵੀ ਖਤਮ। ਜਦੋਂ ਬ੍ਰਹਮਾ ਹੀ ਖਤਮ ਤੇ ਫਿਰ ਸੰਸਾਰ ਕਿੱਥੇ ਟਿਕਿਆ ਰਹਿਣਾ। ਇਸ ਤਰ੍ਹਾਂ ਜਦੋਂ ਤੱਕ ਉਹ ਬ੍ਰਹਮਾ ਟਿਕਿਆ ਹੋਇਆ ਉਦੋਂ ਤੱਕ ਇਹ ਸੰਸਾਰ ਦੀ ਇਹ ਸਥਿਤੀ ਮੰਨੀ ਜਾਂਦੀ ਹੈ।
ਸਥਿਤੇ ਅਵੰਤਰ ਭੇਦ ਜੋ ਬਿਦ ਨਿਸ ਦਿਨ, ਬਿਦ ਪਰਲੇ ਕਾਏ ਸਭ ਕੋਏ।
ਖਾਲਸਾ ਜੀ, ਸਥਿਤੀ ਅਵੰਤਰ ਸਥਿਤੀ ਕਹਿੰਦੇ ਨੇ। ਇਹਦਾ ਭੇਦ ਕੀ ਹੈ? ਦਿਨ ਤੇ ਰਾਤ ਦੀ ਪਰਲੈ ਜਿਵੇਂ ਪਿੱਛੇ ਦੱਸ ਕੇ ਆਏ ਨੇ, ਉਹਦਾ ਮਤਲਬ ਹੈ ਵੀ ਬ੍ਰਹਮਾ ਸਵੇਰੇ ਸ੍ਰਿਸ਼ਟੀ ਸਾਜਦਾ। ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਜਦੋਂ ਸਾਡੇ ਚਾਰ ਯੁੱਗ ਬੀਜਦੇ ਨੇ, ਬ੍ਰਹਮਾ ਦਾ ਇੱਕ ਦਿਵਸ ਵਿਆਹ ਹੈ, ਬ੍ਰਹਮਾ ਦਾ ਇੱਕ ਦਿਨ ਬੀਤਦਾ, ਸਾਡੇ ਚਾਰ ਯੁੱਗ ਬੀਤਦੇ ਨੇ। ਯਾਨੀ ਕਿ ਜੇ ਚਾਰ ਯੁੱਗਾਂ ਦਾ ਦਿਨ ਹੈ ਤੇ ਚਾਰ ਯੁੱਗਾਂ ਦੀ ਉਹਦੀ ਰਾਤ ਹੈ। ਸਵੇਰੇ ਸਾਜਦਾ, ਰਾਤ ਨੂੰ ਖਤਮ ਕਰ ਦਿੰਦਾ, ਰਾਤ ਨੂੰ ਫਿਰ ਪਰਲਾ ਹੀ ਰਹਿੰਦੀ ਹੈ। ਕਹਿੰਦੇ ਉਹਨੂੰ ਰਿਤ ਨਿਸ ਦਿਨ ਦੀ ਪਰਲੈ ਕਹਿੰਦੇ ਨੇ, ਸਵੇਰੇ ਅਗਲੇ ਦਿਨ ਸਾਗ ਦਿੰਦਾ, ਇੱਦਾਂ ਨਿਸ ਦਿਨ ਦੀ ਉਹਨੂੰ ਪਰਲੈ ਕਹਿੰਦੇ ਨੇ, ਇਹਨੂੰ ਅਵੰਤਰ ਸਥਿਤੀ ਵੀ ਕਹਿੰਦੇ ਹਨ।
ਪੂਰਨ ਆਯੂ ਬ੍ਰਹਮਾ ਲੈ ਹੋਏ, ਦੁਤੀ ਪ੍ਰਲੈ ਸਭ ਕੋ ਛੈ ਜਾਨ।
ਹੁਣ 365 ਦਿਨ ਬੀਤ ਜਾਣ ਤੇ ਇੱਕ ਸਾਲ ਹੋ ਗਿਆ, 100 ਸਾਲ ਬੀਤ ਜਾਣ ਤੇ ਬ੍ਰਹਮਾ ਦੀ ਉਮਰ ਖਤਮ ਹੋ ਜਾਂਦੀ ਹੈ। ਇੱਦਾਂ ਦੇ ਚਾਰ ਯੁੱਗਾਂ ਦਾ ਇੱਕ ਦਿਨ ਤੇ ਚਾਰ ਯੁੱਗਾਂ ਦੀ ਰਾਤ, ਇੱਦਾਂ ਦੇ 365 ਦਿਨ ਇੱਕ ਸਾਲ, ਫਿਰ 100 ਸਾਲ ਬੀਤ ਜਾਣ ਤੇ ਕਹਿੰਦੇ ਬ੍ਰਹਮਾ ਦੀ ਉਮਰ ਜਦੋਂ ਪੂਰੀ ਹੋ ਜਾਂਦੀ ਹੈ ਉਸ ਵੇਲੇ ਫਿਰ ਸਾਰਾ ਕੁਝ ਹੀ ਲੈ ਹੋ ਜਾਂਦਾ, ਉਦੋਂ ਬ੍ਰਹਮਾ ਵੀ ਨਾਸ ਹੋ ਜਾਂਦਾ। ਇਹ ਵੀ ਇੱਕ ਪ੍ਰਕਾਰ ਦੀ ਪਰਲੋ ਹੈ।
ਜਿਸ ਮੈਂ ਉਤਪਤ ਸਥਿਤ ਨ ਪਰ ਲੈ, ਤ੍ਰਿਤੀ ਹੋਤ ਹੈ ਪ੍ਰਲੈ ਗਿਆਨ।
ਜਿਹੜੀ ਤੀਸਰੀ ਗਿਆਨ ਪਰਲੈ ਹੈ ਨਾ, ਉਹਦੇ ਵਿੱਚ ਨਾ ਤਾਂ ਉਤਪਤੀ ਹੁੰਦੀ ਆ ਨਾ ਹੀ ਸਥਿਤੀ ਹੁੰਦੀ ਹੈ, ਕਿਉਂਕਿ ਜੇ ਉਤਪਤੀ ਹੋਵੇਗੀ ਫਿਰ ਸਥਿਤੀ ਮੰਨਣੀ ਪਏਗੀ। ਉਹਦੇ ਵਿੱਚ ਤਾਂ ਫਿਰ ਗਿਆਨ ਪਰਲਾ ਹੈ ਵੀ ਕੇਵਲ ਬ੍ਰਹਮ ਹੀ ਬ੍ਰਹਮ ਹੈ, ਉਹਦੇ ਵਿੱਚ ਫਿਰ ਖਾਲਸਾ ਜੀ ਉਹ ਅਵਸਥਾ ਜਿਹੜੀ ਹੈ ਨਾ ਉਹ ਪਰਲਾ ਦੀ, ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਵੀ ਜਦੋਂ ਕੁਝ ਵੀ ਨਹੀਂ ਸੀ, ਸੁਨਣਾ ਸੁਣ ਰਹਾ ਇਹਦਾ ਨਾ ਤਿਸ ਧਰਨ ਨਾ ਸੂਰਜ ਚੰਦਰਮਾ ਕੁਝ ਵੀ ਨਹੀਂ ਸੀ, ਉਹ ਅਵਸਥਾ ਉਹਨੂੰ ਗਿਆਨ ਪਰਲੈ ਕਹਿੰਦੇ ਨੇ। ਇਹ ਗਿਆਨ ਪਰਲੈ ਤੀਸਰੀ ਪਰਲੈ, ਇੱਕ ਪਰਲਾ ਹੁੰਦੀ ਬ੍ਰਹਮਾ ਰਹਿੰਦਾ, ਇੱਕ ਪਰਲਾ ਜਦੋਂ ਬ੍ਰਹਮਾ ਵੀ ਖਤਮ ਹੋ ਜਾਏ, ਸਭ ਕੁਝ ਖਤਮ ਹੋ ਜਾਏ, ਕੇਵਲ ਬ੍ਰਹਮ ਹੀ ਪਿੱਛੇ ਬਾਕੀ ਰਹਿ ਜਾਏ, ਉਹਨੂੰ ਗਿਆਨ ਪਰਲੈ ਕਹਿੰਦੇ ਨੇ, ਜਦੋਂ ਕੇਵਲ ਬ੍ਰਹਮ ਹੀ ਬ੍ਰਹਮ ਹੈ।
ਮੁਕਤ ਕਾਲ ਅਦਵੈਤ ਅਖੰਡ ਇੱਕ, ਐਸੋ ਰੂਪ ਤਾਏ ਪਹਿਚਾਨ।
ਜਿਹੜਾ ਕਾਲ ਤੇ ਅਦਵੈਤ, ਜਿੱਥੇ ਦਵੈਤ ਨਾ ਰਹੇ, ਇੱਕ ਅਖੰਡ ਸਰੂਪ ਪਰਮਾਤਮਾ ਦਾ ਉੱਥੇ ਪਹਿਚਾਣ ਲਵੋ, ਜਾਣ ਲਵੋ।
ਜੋ ਲਗ ਵਿਦਿਆ ਗਿਆਨਨ ਉਪਜੈ, ਕਾਲ ਅਖੰਡ ਅਵਿਦਿਆ ਮਾਨ।
ਖਾਲਸਾ ਜੀ, ਇਹ ਜਿਹੜਾ ਗਿਆਨ ਹੈ ਇਹ ਉਦੋਂ ਤੱਕ ਨਹੀਂ ਪੈਦਾ ਹੁੰਦਾ ਜਦੋਂ ਤੱਕ ਤੁਸੀਂ ਵਿਦਿਆ ਨਹੀਂ ਪੜ੍ਹਦੇ, ਜਦੋਂ ਤੱਕ ਤੁਹਾਡੇ ਅੰਦਰ ਗਿਆਨ ਨਹੀਂ ਆਉਂਦਾ ਉਦੋਂ ਤੱਕ ਇਹ ਅਗਿਆਨ ਦਾ ਨਾਸ ਨਹੀਂ ਹੁੰਦਾ, ਇਸ ਅਵਿਦਿਆ ਦਾ ਨਾਸ ਨਹੀਂ ਹੁੰਦਾ।
ਸੰਚਿਤ ਪਰਾਰਬਦ ਕਿਰਿਆ ਮਾਨੁਜ, ਤਿਦਾ ਕਰਮ ਜਾਵ ਤਨ ਨੇ ਗਿਆਨ।
ਖਾਲਸਾ ਜੀ, ਸੰਚਿਤ ਪਰਾਰਬਦ ਤੇ ਕਿਰਿਆ ਮਾਨ ਜਿਹੜੇ ਕਰਮ ਨੇ ਨਾ ਤਿੰਨ, ਜਦੋਂ ਤੱਕ ਇਹ ਨੇ ਉਦੋਂ ਤੱਕ ਸਾਡੇ ਅੰਦਰ ਗਿਆਨ ਨਹੀਂ ਪੈਦਾ ਹੁੰਦਾ। ਜਦੋਂ ਤੱਕ ਇਹ ਤਿੰਨੇ ਨੇ ਨਾ ਉਦੋਂ ਤੱਕ ਗਿਆਨ ਨਹੀਂ ਪੈਦਾ ਹੁੰਦਾ, ਜਦੋਂ ਇਹ ਤਿੰਨਾਂ ਦਾ ਨਾਸ ਹੋ ਜਾਏ ਫਿਰ ਗਿਆਨ ਉਤਪੰਨ ਹੁੰਦਾ। ਗਿਆਨ ਹੋ ਜਾਂਦਾ ਤੇ ਤਿੰਨਾਂ ਦਾ ਨਾਸ ਹੋ ਜਾਂਦਾ, ਗਿਆਨ ਭਇਆ ਤੋ ਕਰਮ ਹੈ ਨਾਸ, ਜਦੋਂ ਗਿਆਨ ਹੋ ਜਾਂਦਾ ਫਿਰ ਇਹਨਾਂ ਕਰਮਾਂ ਦਾ ਨਾਸ ਹੋ ਜਾਂਦਾ। ਪਰ ਜਦੋਂ ਤੱਕ ਇਹ ਤਿੰਨੇ ਨੇ ਉਦੋਂ ਤੱਕ ਖਾਲਸਾ ਜੀ ਗਿਆਨ ਨਹੀਂ ਹੁੰਦਾ।
ਊਤ ਭਵਿਖਤ ਵਰਤਮਾਨ ਕੋ ਇਹ ਪ੍ਰਤੀਬੰਧ ਲਏ ਪਹਿਚਾਨ।
ਸਾਡੇ ਗਿਆਨ ਦੇ ਵਿੱਚ ਜਿਹੜੀ ਬੜੀ ਵੱਡੀ ਰੁਕਾਵਟ ਇਹਨਾਂ ਦੀ ਵੀ ਆ, ਜਿਹੜਾ ਭੂਤ ਕਾਲ, ਭਵਿੱਖਤ ਕਾਲ ਤੇ ਵਰਤਮਾਨ ਕਾਲ ਹੈ ਨਾ, ਇਹ ਜਿਹੜੇ ਤਿੰਨ ਕਾਲ ਨੇ ਇਹ ਵੀ ਸਾਡੇ ਗਿਆਨ ਦੇ ਵਿੱਚ ਰੁਕਾਵਟ ਨੇ, ਇਹ ਪ੍ਰਤੀਬੰਧਕ ਨੇ ਸਾਡੇ ਗਿਆਨ ਦੇ ਵਿੱਚ, ਇਹ ਵੀ ਪ੍ਰਤੀਬੰਧਕ ਹਨ।
ਤ੍ਰਿਗੁਣੀ ਮਾਇਆ ਲੈ ਚੇਤਨ ਮੈਂ ਜੀਵ ਸਵਭਾਵ ਗਿਆਨ ਬਿਨ ਜਾਨ।
ਫਿਰ ਖਾਲਸਾ ਜੀ ਜਿਹੜੀ ਇਹ ਤ੍ਰਿਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ ਰੂਪੀ ਮਾਇਆ, ਇਹ ਵੀ ਜਦੋਂ ਤੱਕ ਸਾਡੇ ਅੰਦਰ ਆ ਉਦੋਂ ਤੱਕ ਗਿਆਨ ਨਹੀਂ ਹੁੰਦਾ। ਭਾਈ ਦਇਆ ਸਿੰਘ ਜੀ ਕਹਿੰਦੇ ਗਿਆਨ ਕਦੋਂ ਤੱਕ ਨਹੀਂ ਹੁੰਦਾ, ਕਹਿੰਦੇ ਜਦੋਂ ਤੱਕ ਤਿੰਨ ਪ੍ਰਕਾਰ ਦੇ ਕਰਮ ਨੇ, ਤਿੰਨੇ ਕਾਲ ਨੇ, ਤਿੰਨੇ ਹੀ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਦੋਂ ਤੱਕ ਜਦੋਂ ਤੱਕ ਸਾਡੇ ਅੰਦਰ ਜੀਵ ਸੁਭਾਵ ਬਣਿਆ ਹੋਇਆ, ਮਾਇਆ ਕਰਕੇ ਅਸੀਂ ਆਪਣੇ ਆਪ ਨੂੰ ਜੀਵ ਪਹਿਚਾਣਦੇ ਹਾਂ, ਉਦੋਂ ਤੱਕ ਖਾਲਸਾ ਜੀ ਸਾਡੇ ਅੰਦਰ ਜਿਹੜਾ ਬ੍ਰਹਮ ਗਿਆਨ ਹੈ ਉਹ ਉਤਪੰਨ ਨਹੀਂ ਹੋ ਸਕਦਾ।
ਸਤ ਰਜ ਤਮ ਗੁਣ ਤੀਨੋ ਤਬ ਲੋ ਜਬ ਲੋ ਗਿਆਨ ਨੇ ਪਇਓ ਮਹਾਨ।
ਸਤੋ ਰਜੋ ਤਮੋ ਗੁਣ ਉਦੋਂ ਤੱਕ ਹੀ ਨੇ ਸਾਡੇ ਅੰਦਰ ਜਦੋਂ ਤੱਕ ਸਤ ਦਾ ਬ੍ਰਹਮ ਗਿਆਨ ਨਾ ਹੋ ਜਾਏ। ਜਦੋਂ ਗਿਆਨ ਹੋ ਜਾਏ ਖਾਲਸਾ ਜੀ ਉਦੋਂ ਫਿਰ ਇਹ ਤਿੰਨੇ ਗੁਣ ਵੀ ਖਤਮ ਹੋ ਜਾਂਦੇ ਨੇ। ਗਿਆਨ ਵਿੱਚ ਫਿਰ ਇਹ ਤਿੰਨੇ ਗੁਣ ਵੀ ਸਮਾਪਤ, ਤੁਰਿਆ ਪਦ ਹੋ ਜਾਂਦਾ ਉੱਥੇ, ਤੇ ਫਿਰ ਚੌਥੀ ਅਵਸਥਾ ਚ ਜੀਵ ਸੋ ਟਿਕ ਜਾਂਦਾ, ਉੱਥੇ ਜਾ ਕੇ ਸਥਿਤੀ ਹੋ ਜਾਂਦੀ, ਫਿਰ ਇਹ ਤਿੰਨੇ ਗੁਣ ਖਤਮ ਹੋ ਜਾਂਦੇ ਹਨ।
ਗੁਣ ਕੀ ਪਰਵਰਤਨ ਤੇ ਰਹਿਤਨ ਭਿੰਨ ਲਖੇ ਨਿਜ ਨਿਰਗੁਣ ਸੋਏ।
ਜਦੋਂ ਤੱਕ ਗੁਣਾਂ ਦੇ ਵਿੱਚ ਇਹਦੀ ਪ੍ਰਵਿਰਤੀ ਨਹੀਂ ਹੁੰਦੀ, ਗੁਣਾਂ ਤੋਂ ਰਹਿਤ ਹੁੰਦਾ ਹੈ, ਭਾਵ ਜਦੋਂ ਇਹ ਆਪਣੇ ਆਪ ਨੂੰ ਗੁਣਾਂ ਤੋਂ ਰਹਿਤ ਮੰਨਦਾ ਹੈ, ਉਦੋਂ ਤੱਕ ਤਾਂ ਖਾਲਸਾ ਜੀ ਜਦੋਂ ਤੱਕ ਇਹ ਬ੍ਰਹਮ ਨੂੰ ਆਪਣੇ ਆਪ ਤੋਂ ਭਿੰਨ ਜਾਣਦਾ ਹੈ, ਉਦੋਂ ਤੱਕ ਇਹ ਨਿਰਗੁਣ ਜੀਵ ਗਿਣਿਆ ਜਾਂਦਾ ਹੈ।
ਜਬੈ ਤ੍ਰਿਗੁਣ ਮੈਂ ਚਿੰਤਨ ਅਪਲੋ ਲਖ ਅਗਿਆਨ ਤੇ ਸਰਗੁਣ ਹੋਏ।
ਜਦੋਂ ਇਹ ਤਿੰਨਾਂ ਗੁਣਾਂ ਦੇ ਸਹਿਤ ਆਪਣੇ ਆਪ ਨੂੰ ਈਸ਼ਵਰ ਮਾਇਆ ਸਬਲ ਸਮਝਦਾ ਹੈ, ਉਸ ਵੇਲੇ ਫਿਰ ਇਹਨੂੰ ਈਸ਼ਵਰ ਰੂਪ ਕਰਕੇ ਸਰਗੁਣ ਕਿਹਾ ਜਾਂਦਾ ਹੈ।
ਨਾਸ਼ਵੰਤ ਆਕਾਰ ਪਛਾਨੋ ਨਿਰਾਕਾਰ ਅਭਿਨਾਸੀ ਜੋਏ।
ਭਾਈ ਦਇਆ ਸਿੰਘ ਜੀ ਕਹਿੰਦੇ ਇੱਕ ਗੱਲ ਜਾਣ ਲਓ ਵੀ ਜਿੰਨਾ ਵੀ ਇਹ ਆਕਾਰ ਹੈ ਨਾ, ਇਹ ਸਭ ਨਾਸ਼ਵਾਨ ਹੈ, ਦ੍ਰਿਸ਼ਟਮਾਨ ਹੈ, ਸਗਲ ਮਥੇਨਾ। ਜਿੰਨਾ ਕੁਝ ਅਸੀਂ ਵੇਖ ਰਹੇ ਹਾਂ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪੈਨਣਹਾਰ, ਜੋ ਕੁਝ ਵੀ ਅਸੀਂ ਆਕਾਰ ਵੇਖ ਰਹੇ ਹਾਂ, ਆਕਾਰ ਦਾ ਨਾਸ਼ ਹੋ ਜਾਣਾ। ਜਿਹੜਾ ਨਿਰਾਕਾਰ ਹੈ ਉਹਦਾ ਨਾਸ਼ ਨਹੀਂ ਹੁੰਦਾ, ਉਹਨੂੰ ਮਹਾਰਾਜ ਜੀ ਕਹਿੰਦੇ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ। ਉਹ ਅਵਨਾਸ਼ ਵਿਨਾਸ਼ ਤੋਂ ਰਹਿਤ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ।
ਕਵੀ ਸੰਤੋਖ ਸਿੰਘ ਕਹਿ ਸਤਿਗੁਰ ਜੀ ਸਾਰ ਗ੍ਰਹਿਣ ਬਿਨ ਸਾਰ ਸਖੋਏ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆਪਣੇ ਵੱਲੋਂ, ਭਾਈ ਜਦੋਂ ਤੱਕ ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਸਾਰ ਨਹੀਂ ਗ੍ਰਹਿਣ ਕਰਦੇ, ਉਦੋਂ ਤੱਕ ਨਿਚੋੜ ਨਹੀਂ, ਜਦੋਂ ਤੱਕ ਬ੍ਰਹਮ ਨੂੰ ਗ੍ਰਹਿਣ ਨਹੀਂ ਕਰਦੇ, ਉਦੋਂ ਤੱਕ ਅਸੀਂ ਅਸਾਰ ਵਿੱਚ ਰਹਾਂਗੇ। ਇਸ ਕਰਕੇ ਸਾਰ ਨੂੰ ਗ੍ਰਹਿਣ ਕਰਨਾ, ਸਹਿਜ ਬਲੋਵੋ ਜੈਸੇ ਤੱਤ ਨਾ ਜਾਇਓ, ਤੱਤ ਤੱਕ ਪਹੁੰਚਣਾ। ਜੇ ਅਸੀਂ ਰਿੜਕੀ ਜਾ ਰਹੇ ਹਾਂ ਤੇ ਕੋਈ ਤੱਤ ਮਿਲੇ ਹੀ ਨਾ, ਫਿਰ ਫਾਇਦਾ ਕੀ ਹੈ? ਦੁੱਧ ਰਿੜਕੀ ਜਾਓ, ਦਹੀਂ ਰਿੜਕੀ ਜਾਓ, ਮੱਖਣ ਨਿਕਲੇ ਨਾ, ਫਿਰ ਰਿੜਕਣ ਦਾ ਕੀ ਫਾਇਦਾ? ਇਸ ਕਰਕੇ ਜਿਹੜੀ ਇਹ ਸਾਰੀ ਕਥਾ ਹੈ, ਇਹ ਰਿੜਕਣਾ ਹੈ, ਸਾਧਨਾ ਰਿੜਕਣਾ ਹੈ, ਜਿੰਨੇ ਸਾਡੇ ਕਰਮ ਨੇ ਰਿੜਕਣਾ ਹੈ। ਪਰ ਜੇ ਸਾਡੇ ਅੰਦਰ ਗਿਆਨ ਦੀ ਉਤਪਤੀ ਨਾ ਹੋਈ ਤੇ ਫਿਰ ਇਸ ਰਿੜਕਣ ਦਾ ਕੀ ਫਾਇਦਾ, ਕੀ ਲਾਭ ਹੈ? ਇਸ ਕਰਕੇ ਤਤ ਵਸਤੂ ਤੱਕ, ਸਾਰ ਵਸਤੂ ਤੱਕ ਪਹੁੰਚਣਾ ਹੈ।
ਜੋ ਪਈ ਤਨ ਇੰਦਰੇ ਮਨ ਪ੍ਰਾਣ ਅਨਾਤਮ।
ਸਾਡਾ ਜਿਹੜਾ ਇਹ ਸਰੀਰ ਹੈ, ਸਾਡੀਆਂ ਜਿਹੜੀਆਂ ਇੰਦਰੀਆਂ ਪਿੱਛੇ ਦੱਸੀਆਂ ਨੇ, ਸਾਡਾ ਜਿਹੜਾ ਮਨ ਹੈ, ਜਿੰਨੇ ਸਾਡੇ ਪ੍ਰਾਣ ਨੇ, ਦਰਅਸਲ ਇਹ ਸਾਰੇ ਅਨਾਤਮ ਨੇ, ਜੜ ਨੇ, ਇਹ ਆਤਮਾ ਨਹੀਂ ਹੈ। ਇਹ ਅਨਾਤਮ ਹਨ, ਇਹ ਸਾਰੇ ਜੜ ਹਨ।
ਲਖੋ ਆਕਾਰ ਅਗਿਆਨ ਸਹਿਤ ਤਮ,
ਇਹ ਸਾਰਾ ਆਕਾਰ ਜਾਣੋ, ਇਹ ਅਗਿਆਨ ਦੇ ਸਾਥ ਹਨੇਰਾ ਹੈ, ਹਨੇਰੇ ਕਰਕੇ ਸਾਨੂੰ ਇਹ ਆਕਾਰ ਨਜ਼ਰ ਆ ਰਿਹਾ ਹੈ।
ਨਿਰੰਕਾਰ ਸਾਖੀ ਬ੍ਰਹਮ ਆਤਮ,
ਪਰ ਜਿਹੜਾ ਉਹ ਬ੍ਰਹਮ ਆਤਮ ਸਾਕਸ਼ੀ ਹੈ ਸਾਰਿਆਂ ਦਾ, ਉਹ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ।
ਆਪਨ ਪੋਜਾ ਨੇ ਜੋ ਅਨਾਤਮ,
ਇਹ ਭਾਈ ਉਹਨੂੰ ਤੁਸੀਂ ਆਪਣਾ ਆਪ ਜਾਣੋ, ਉਹ ਤੁਹਾਡਾ ਆਤਮਾ ਸਵਰੂਪ ਹੈ, ਬਾਕੀ ਸਭ ਕੁਝ ਅਨਾਤਮ ਜੜ ਹੈ।
ਸੋਰਠਾ ਚਿੱਤ ਬ੍ਰਹਮ ਨਿਜ ਲਖ ਨਾਏ, ਸੋ ਆਕਾਰ ਨਿਰਕਾਰ ਨੇ।
ਕਹਿੰਦੇ ਹੇ ਭਾਈ, ਤੁਸੀਂ ਆਪਣੇ ਚਿੱਤ ਚ ਬ੍ਰਹਮਾਕਾਰ ਬਿਰਤੀ ਬਣਾਓ ਕਿ ਮੈਂ ਬ੍ਰਹਮ ਰੂਪ ਹੀ ਹਾਂ। ਇਹ ਅਵਸਥਾ ਆਪਣੇ ਵਿੱਚ ਬਣਾਓ ਕਿ ਉਹਦਾ ਨਾ ਤਾਂ ਆਕਾਰ ਹੈ, ਉਹ ਨਾ ਹੀ ਨਿਰਾਕਾਰ, ਦੋਵੇਂ ਅੱਗੇ ਹੋਰ ਅੱਗੇ ਸੂਕਸ਼ਮ ਗੱਲ ਹੋ ਗਈ। ਜੇ ਨਿਰਾਕਾਰ ਕਹਾਂਗੇ ਫਿਰ ਆਕਾਰ ਵੀ ਮੰਨਣਾ ਪਏਗਾ, ਇਸ ਕਰਕੇ ਉਹ ਆਕਾਰ ਨਿਰਾਕਾਰ ਤੋਂ ਰਹਿਤ ਅਵਸਥਾ ਬ੍ਰਹਮ ਹੈ।
ਕੀਓ ਆਪਨ ਪੋ ਨਾਹੇ ਬਿਸਰ ਪਰਿਓ ਜੋ ਆਪ ਹੀ।
ਕਹਿੰਦੇ ਉਹ ਜਿਹੜਾ ਆਪਣਾ ਆਪ ਨਹੀਂ ਵਿਸਾਰਨਾ, ਆਪਣੇ ਆਪ ਦੇ ਚੇਤੇ ਰੱਖਣਾ, ਆਪਣੀ ਸਿਮਰਤੀ ਜਿਹੜੀ ਹੈ ਬ੍ਰਹਮਕਾਰ ਦੀ ਬਿਰਤੀ ਹੈ, ਉਹ ਆਪਣੇ ਹਿਰਦੇ ਚ ਰੱਖਣੀ ਹੈ, ਬਾਕੀ ਇਹ ਜਿਤਨਾ ਕੀਤਾ ਹੋਇਆ ਪਸਾਰਾ ਹੈ ਇਹ ਸਭ ਨਾਸ਼ਵਾਨ ਬਿਨਸਣ ਵਾਲਾ ਹੈ। ਤੁਹਾਡਾ ਜਿਹੜਾ ਸਰੂਪ ਹੈ ਭਾਈ ਦਇਆ ਸਿੰਘ ਜੀ, ਕਹਿੰਦੇ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਅਵਿਨਾਸ਼ੀ ਹੈ। ਉਸ ਸਵਰੂਪ ਤੱਕ ਆਪਣੀ ਸੁਰਤ ਨੂੰ ਪਹੁੰਚਾਉਣਾ। ਅੱਗੇ ਹੋਰ ਬਚਨ ਚੱਲ ਰਹੇ ਨੇ ਵੀ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ, ਗੁਰੂ ਕਿਹੋ ਜਿਹਾ ਹੋਣਾ ਚਾਹੀਦਾ, ਫਿਰ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕਿਹੋ ਜਿਹਾ ਹੋਵੇ ਤੇ ਗੁਰੂ ਕਿਹੋ ਜਿਹਾ ਹੋਵੇ, ਫਿਰ ਅੱਗੇ ਉਪਦੇਸ਼ ਕਿਹੋ ਜਿਹਾ ਹੋਣਾ ਚਾਹੀਦਾ। ਇਸੇ ਤਰ੍ਹਾਂ ਅੱਗੇ ਹੋਰ ਅਧਰਮ ਕੀ ਹੈ, ਧਰਮ ਕੀ ਹੈ, ਜਸ ਅਪਜਸ ਕੀ ਹੈ, ਰੋਗੀ ਅਰੋਗੀ ਕੀ ਹੈ, ਉਹ ਸਾਰੀਆਂ ਅਵਸਥਾਵਾਂ ਭਾਈ ਸਾਹਿਬ ਜੀ ਦੱਸ ਰਹੇ ਨੇ ਅਗਲਿਆਂ ਪ੍ਰਕਰਣਾਂ ਵਿੱਚ। ਹੁਣ ਕਥਾ ਕੁਝ ਅੱਗੇ ਥੋੜ੍ਹੀ ਸਰਲ ਹੋ ਜਾਣੀ ਹੈ, ਜਿਹੜੀ ਔਖੀ ਕਥਾ ਸੀ ਬਹੁਤੀ ਕਠਿਨ ਉਹ ਪਿੱਛੇ ਨਿਕਲ ਚੁੱਕੀ ਹੈ, ਅਤੇ ਅੱਗੇ ਕੁਝ ਵਿਸ਼ੇ ਹੁਣ ਸਰਲ ਹੋ ਜਾਣਗੇ, ਸਮਝ ਵਿੱਚ ਆਉਣ ਲੱਗ ਪੈਣਗੇ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸੋਝੀ ਬਖਸ਼ਣ। ਵਾਹਿਗੁਰੂ ਵਾਹਿਗੁਰੂ।